दंडावत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सचे पातशाह। एक बारी हो रसना नु करिए पवित्र सारे ही मिल के आखिए धन श्री सतगुरु उदय सिंह सचे पातशाह जी। सतगुरु गोविंद सिंह सचे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि पहाड़ियां दी बहुत वड्डी फौज आ रही है उन्हां दे अग्गे नूं रोकण दे वास्ते सतगुरु गोविंद सिंह सच्चे पातशाह जी दी सेना तैनात है। ये सोचदे ने कि जदों इस पास्यों पहाड़ी सेना आवेगी तो उन्हां दा डट के सामना कीता जाएगा। परसों इथों तक कथा पहुंची सी अज इथों अगे मैं प्रारंभ करदा। केले तीन सत गुरु के गाडो कोट उतंग नाम फते गढ़ लोह गढ़ अपर अगमपुर अंग। ग्रंथाकार भाई संतोख सिंह जी लिखते ने के आनंदपुर नगरी दे विच सतगुरु गोविंद सिंह सच्चे पातशाह जी ने तीन मुख रूप दे विच किले बनवाए हुए सन। कवि जी लिखते ने कि एक दा नाम से फतेहगढ़ एक दा नाम से लोहगढ़ ते एक दा नाम से अगमपुर। पाव के लोहगढ़ फतेहगढ़ ते अगमपुर ये तीन किले सन बहुत वड्डे जिन्हां दीआं कंधां बहुत उच्चियां ते मजबूत सन। शेर सिंह नाहर सिंह दो कायम करे लोह गढ़ सो। कवि संतोख सिंह जी लिखते ने कि शेर सिंह ते नाहर सिंह दो जड़े बहादुर सूरमे सन इन्हां दोवां नूं लोहगढ़ किले दे विच सतगुरु गोविंद सिंह सच्चे पातशाह जी ने तैनात किया। सिंह पंच सै सांग सो सूरे शतरन को हाथ बेबल पूरे। शेर सिंह दे नाल ते नाहर सिंह दे नाल सतगुरु सच्चे पातशाह जी ने 500 जवान इन्हां नूं सिंह होर दित्ते ने जिहड़े के युद्ध विद्या दे विच निपुण ने ते बड़े मजबूत ने। आगम पुरे दिश सागर मजैल गाडे करे शस्त्र धर छैल। ते जिहड़ा किला सी अगमपुर उस वाले पासे जिहड़े मजैल ने ओ बहुते सारे तैनात कीते ने जिहड़े के बड़े छबीले ते शस्त्र धारी सतगुरां दे सिंह ने। उदय सिंह आदिक जे और राखें तक राई सब ठौर। इस तो बाद सतगुरु गोविंद सिंह सच्चे पातशाह जी ने वचन कीता हे भाई उदय सिंह तू हर एक प्रकार दे नाल हर एक जगह दे उते तकड़ाई रखनी। जहां जोर ते पर लराई तहां जाओ तूरन कर ताई। सतगुरु जी उदय सिंह नूं कहिंदे ने कि जिथे भी ज्यादा लड़ाई दा जोर पवे तू उसे ही पासे नूं जाना है, बड़ी छेती नूं धारण करके तू एक जगह दे उते तैनात नहीं रहना। काल दियो कमसान कनेरा दियो शतरण को अंग बखेरा। इस तरीके दे नाल सतगुरु जी कहिंदे ने कि वड्डा कमसान दा युद्ध लड़ना है, वैरियां दे अंगां नूं बखेर दियो, भाव के खिलार दियो तोड़ तोड़ के। इस प्रकार कर कर तकराई अगर जानते गुरु हटाई। कवि संतोख सिंह जी लिखते ने किस तरीके दे नाल सतगुरां ने पूरे तरीके दे नाल तकड़ाई कीती है, चंगा युद्ध दा प्रबंध कीता है, पर नाल ही अगर जानते गुरु हटाई। सतगुरु सच्चे पातशाह जी ने अपने सैना नूं इह भी हुक्म कीता है कि बहुता ज्यादा अगे नहीं वधना। सेना सकल निकट ही राखी लारो इसी थल राणे अभी लाखी। गुरु जी ने अपने सेना नूं अपने लागे ही रखिया है ते हुक्म कीता है कि रण दे चाहवान होके जरा लागे ही लड़ो, दूर नहीं जाना। उतते भीम चांद हंकारी दुंदव ब्रिंद बजे बल पारी। दूसरी तरफ कवि जी लिखते ने कि जेड़ा राजा भीम चंद हंकारी है ਉਹ ਵੀ ਤਿਆਰ ਹੋਇਆ ਆਪਣੀ ਫੌਜ ਦੇ ਨਾਲ, ਉਹਨਾਂ ਦੀ ਫੌਜ ਦੇ ਵਿੱਚੋਂ ਵੱਡੇ ਵੱਡੇ ਨਗਾਰੇ ਖੜਕਾਏ ਜਾ ਰਹੇ ਨੇ। ਸਭ ਗਿਰ ਨਾਥਨ ਸਾਥ ਨਿਹਾਰਾ ਭਇਓ ਪ੍ਰਥਮ ਤੇ ਬੜ ਹੰਕਾਰਾ। ਕਵੀ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਸਾਰਿਆਂ ਦਾ ਸਿਰਮੌਰ ਸੀ, ਇਸ ਕਰਕੇ ਉਹਦੇ ਮਨ ਦੇ ਵਿੱਚ ਪਹਿਲਾਂ ਹੀ ਬੜਾ ਹੰਕਾਰ ਸੀ ਤੇ ਦੂਸਰਾ ਹੁਣ ਜਦੋਂ ਸਾਰੇ ਪਹਾੜੀਆਂ ਨੂੰ ਤੇ ਸਾਰੇ ਪਹਾੜੀ ਰਾਜਿਆਂ ਦੇ ਸੈਨਾ ਨੂੰ ਆਪਣੇ ਨਾਲ ਦੇਖਿਆ ਹੈ ਤੇ ਉਸ ਤੋਂ ਵੀ ਵੱਡਾ ਰਾਜੇ ਭੀਮ ਚੰਦ ਦੇ ਮਨ ਦੇ ਵਿੱਚ ਹੰਕਾਰ ਵਧਿਆ। ਇਤਨੋ ਲਸ਼ਕਰ ਜੇ ਸੰਗ ਹੋਏ ਨਿਤ ਅਨਸਾਰ ਰਹਿ ਸਭ ਕੋਏ। ਹੰਕਾਰਿਆ ਹੋਇਆ ਰਾਜਾ ਭੀਮ ਚੰਦ ਆਪਣੇ ਮਨ ਦੇ ਵਿੱਚ ਵਿਚਾਰਾਂ ਕਰਦਾ ਹੈ ਕਿ ਜੇਕਰ ਇਸ ਪ੍ਰਕਾਰ ਦੇ ਨਾਲ ਵੱਡਾ ਲਸ਼ਕਰ ਵੱਡੀ ਸੈਨਾ ਮੇਰੇ ਨਾਲ ਹਮੇਸ਼ਾ ਹੋਵੇ ਤੇ ਸਾਰੇ ਮੇਰੇ ਅਨੁਸਾਰ ਰਹਿਣਗੇ, ਕਦੇ ਮੈਨੂੰ ਕੋਈ ਵੀ ਪਰਾਜਾ ਨਹੀਂ ਕਰ ਸਕਦਾ, ਸ਼ਿਕਸਤ ਨਹੀਂ ਦੇ ਸਕਦਾ। ਇੱਕ ਆਨੰਦਪੁਰ ਗਿਣਤੀ ਕਹਾਂ ਲਵਪੁਰ ਜੀਤ ਲਿਹੂ ਗੜ ਮਹਾਂ। ਸੋਚਦਾ ਹੈ ਕਿ ਆਨੰਦਪੁਰ ਦੀ ਤੇ ਗੱਲ ਕਰਨੀ ਬੜੀ ਦੂਰ ਦੀ ਹੈ, ਜੇਕਰ ਮੇਰੇ ਮਨ ਦੇ ਵਿੱਚ ਲਾਹੌਰ ਨੂੰ ਜਿੱਤਣ ਦਾ ਇਰਾਦਾ ਹੋਵੇ ਤੇ ਮੈਂ ਉਹਨੂੰ ਵੀ ਫਤਿਹ ਕਰ ਲਵਾਂ, ਕਿਸੇ ਵੀ ਕਿਲੇ ਨੂੰ ਮੈਂ ਜਿੱਤੇ ਤੋਂ ਬਗੈਰ ਰਹਿਣ ਨਹੀਂ ਦਿਆਂਗਾ। ਕਰੋ ਸ਼ਾਹ ਕੋ ਚਿੰਤ ਬਿਸਾਲਾ ਬਚਤ ਲੋਹ ਸੋ ਲੋਹ ਕਰਾਰਾ। ਭਾਵ ਕੇ ਤਲਵਾਰਾਂ ਦੇ ਉੱਤੇ ਤਲਵਾਰਾਂ ਇੰਨੀਆਂ ਖੜਕਣਗੀਆਂ ਕਿ ਮਾਨੋ ਜਿਹੜਾ ਬਾਦਸ਼ਾਹ ਹੈ ਔਰੰਗਜ਼ੇਬ ਉਹਦੇ ਮਨ ਦੇ ਵਿੱਚ ਵੀ ਚਿੰਤਾ ਪੈਦਾ ਹੋ ਜਾਵੇਗੀ, ਜੇਕਰ ਮੈਂ ਇੰਨੀ ਜ਼ਿਆਦਾ ਫੌਜ ਨੂੰ ਇਕੱਠਾ ਕਰਕੇ ਸ਼ਾਹੀ ਸੈਨਾ ਦੇ ਨਾਲ ਵੀ ਲੜਾਂ ਤਾਂ। ਆਬ ਲੜ ਹੈ ਮਿਲ ਗਿਰ ਪਤ ਸਾਰੇ ਕਹਾਂ ਖਾਲਸਾ ਅਗਰ ਹਮਾਰੇ। ਰਾਜਾ ਭੀਮ ਚੰਦ ਸੋਚਾਂ ਸੋਚਦਾ ਹੈ ਕਿ ਸਾਰੇ ਦੇ ਸਾਰੇ ਪਹਾੜੀ ਰਾਜੇ ਤੇ ਸਾਰਿਆਂ ਰਾਜਾਂ ਦੀ ਫੌਜ ਮਿਲ ਕੇ ਲੜੇਗੀ ਤੇ ਸਾਡੇ ਸਾਹਮਣੇ ਖਾਲਸਾ ਗੁਰੂ ਦਾ ਕਿਵੇਂ ਅੜ ਸਕੇਗਾ। ਦਲ ਕਲ ਮਲਤ ਆਏ ਤਬ ਗਯੋ ਨੇਰ ਅਨੰਦਪੁਰ ਕੋ ਹੋਏ ਗਯੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੀ ਫੌਜ ਰੌਲਾ ਪਾਉਂਦੀ ਹੋਈ ਇਸੇ ਤਰੀਕੇ ਦੇ ਨਾਲ ਅੱਗੇ ਵਧੀ ਹੈ, ਕਾਫੀ ਜ਼ਿਆਦਾ ਆਨੰਦਪੁਰ ਦੇ ਲਾਗੇ ਸਾਰੀ ਫੌਜ ਪਹੁੰਚ ਗਈ। ਖਾਰਿਓ ਖਾਲਸਾ ਜਹਾਂ ਪ੍ਰਤੀਖਤ ਦੁੰਦਵ ਤੁਪਕਣ ਸੁਣ ਧੁਨ ਈਖਦ। ਰਸਤੇ ਦੇ ਵਿੱਚ ਜਿੱਥੇ ਖਾਲਸਾ ਫੌਜ ਠਹਿਰੀ ਹੋਈ ਸੀ ਪਹਾੜੀਆਂ ਦੀ ਉਡੀਕ ਦੇ ਵਾਸਤੇ, ਉਥੋਂ ਤੱਕ ਪਹਾੜੀਆਂ ਦੀ ਫੌਜ ਦੇ ਵਿਚ ਜਿਹੜੇ ਨਗਾਰੇ ਵੱਜ ਰਹੇ ਨੇ ਤੇ ਜਿਹੜੀਆਂ ਬੰਦੂਕਾਂ ਚੱਲ ਰਹੀਆਂ ਨੇ, ਇਹ ਆਵਾਜ਼ ਇਹਨਾਂ ਦੇ ਤੱਕ ਵੀ ਪਹੁੰਚ ਗਈ। ਥੋੜੀ ਥੋੜੀ ਆਵਾਜ਼ ਸੁਣਾਈ ਦਿੱਤੀ। ਕਰੀ ਤੁਫਾਂਗਣ ਕੀ ਤਬ ਤਿਆਰੀ, ਤੋੜੇ ਅਗਨ ਲਾਏ ਇੱਕ ਬਾਰੀ। ਤੇ ਫਿਰ ਸਤਿਗੁਰਾਂ ਦੇ ਸਿੱਖਾਂ ਨੇ ਵੀ ਅੱਗੋਂ ਆਪਣੀਆਂ ਬੰਦੂਕਾਂ ਨੂੰ ਤਿਆਰ ਕੀਤਾ ਹੈ, ਅਗਨ ਲਾਏ ਇੱਕ ਬਾਰੀ, ਭਾਵ ਕਿ ਇੱਕੋ ਵਾਰੀ ਬਹੁਤੇ ਸਾਰੇ ਤੋੜੇ ਤੁਖਾਏ ਨੇ। ਪਾਏ ਬਰੂਦ ਮੇਲ ਕਰ ਗੋਰੀ, ਠੋਕ ਠੋਕ ਗਜ ਕੀਨ ਕਠੋਰੀ। ਆਪਣੀਆਂ ਬੰਦੂਕਾਂ ਨੂੰ ਤਿਆਰ ਕੀਤਾ ਹੈ, ਬਹੁਤਾ ਜਿਆਦਾ ਬਰੂਦ ਪਾਇਆ ਤੇ ਫਿਰ ਗਜ ਦੇ ਨਾਲ ਠੋਕ ਠੋਕ ਕੇ ਗੋਲੀਆਂ ਭਰੀਆਂ। ਆਛੇ ਸੁਲਗ ਗਏ ਜਹ ਤੋੜੇ, ਜੜੇ ਕਲਾ ਪਰ ਗਹਿ ਕਰ ਮੋੜੇ। ਜਦੋਂ ਚੰਗੇ ਤਰੀਕੇ ਦੇ ਨਾਲ ਤੋੜੇ ਧੁਖ ਗਏ, ਉਸ ਵੇਲੇ ਕਲਾ ਜੜ ਕੇ ਫੇਰ ਪੂਰੀ ਤਿਆਰੀ ਕਰ ਲਈ। ਸਿਰ ਕਲਗੀ ਤਰ ਜਹਾਂ ਸੁਹਾਏ, ਸੋਦਹਿਤ ਪਹੁੰਚੇ ਤੂਰਨ ਤਾਏ। ਕਵੀ ਜੀ ਲਿਖਦੇ ਨੇ ਕਿ ਥੋੜੇ ਸਿੰਘ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਖਬਰ ਦੇਣ ਦੇ ਵਾਸਤੇ ਛੇਤੀ ਪਿਛਾਂ ਪਰਤੇ। ਮਹਾਰਾਜ ਸੁਣੀਐ ਤਤਕਾਲਾ, ਦੁੰਦਵ ਤੁਪਕਣ ਨਾਦ ਉਠਾਲਾ। ਕਹਿੰਦੇ ਨੇ ਹੇ ਮਹਾਰਾਜ ਜੀ, ਸੱਚੇ ਪਾਤਸ਼ਾਹ ਜੀ, ਥੋੜੇ ਥੋੜੇ ਨਗਾਰੇ ਤੇ ਥੋੜੀਆਂ ਥੋੜੀਆਂ ਜਿਹੜੀਆਂ ਬੰਦੂਕਾਂ ਨੇ, ਉਹਨਾਂ ਦੀ ਆਵਾਜ਼ ਆ ਰਹੀ ਹੈ ਉਸ ਪਾਸਿਓ। ਬਹੁਤੇ ਵਜੈ ਸ਼੍ਰਵਣ ਧੁਨ ਪਰੇ, ਰਾਜੇ ਆਏ ਨਿਕਟ ਹੀ ਖਰੇ। ਭਾਵ ਕਿ ਜਦੋਂ ਜ਼ੋਰ ਜ਼ੋਰ ਦੇ ਨਾਲ ਨਗਾਰੇ ਵੱਜਦੇ ਨੇ, ਬੰਦੂਕਾਂ ਚੱਲਦੀਆਂ ਨੇ ਤੇ ਥੋੜੀ ਥੋੜੀ ਕੰਨਾਂ ਦੇ ਵਿੱਚ ਆਵਾਜ਼ ਆਉਂਦੀ ਹੈ, ਇਸ ਕਰਕੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਰਾਜਿਆਂ ਦੀ ਫੌਜ ਲਾਗੇ ਹੀ ਆ ਗਈ। ਖੜੋ ਖਾਲਸਾ ਪੀ ਸਾਵਧਾਨਾ, ਖੁਸ਼ੀ ਕਰੋ ਲੈ ਫਤਿਹ ਮਹਾਨਾ। ਉਹਨਾਂ ਸਿੱਖਾਂ ਨੇ ਆਖਿਆ ਕਿ ਸੱਚੇ ਪਾਤਸ਼ਾਹ, ਤੁਹਾਡਾ ਜਿਹੜਾ ਖਾਲਸਾ ਹੈ ਉਹ ਵੀ ਸਾਵਧਾਨਤਾ ਦੇ ਨਾਲ, ਹੁਸ਼ਿਆਰੀ ਦੇ ਨਾਲ ਡਟਿਆ ਹੋਇਆ। ਸੱਚੇ ਪਾਤਸ਼ਾਹ, ਕਿਰਪਾ ਕਰਕੇ ਆਪਣੀ ਖੁਸ਼ੀ ਕਰੋ ਤਾਂ ਕਿ ਤੁਹਾਡੀ ਖੁਸ਼ੀ ਦੇ ਮੁਤਾਬਕ ਅਸੀਂ ਜਿੱਤ ਦੀ ਪ੍ਰਾਪਤੀ ਕਰੀਏ। ਟਿਗ ਅਜੀਤ ਸਿੰਘ ਬੈਸ ਨਵੀਨ, ਖੜਗ ਸਿਪਰੀ ਖੁਦੀ ਕਰ ਲੀਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਜੇ ਕੋਈ ਹੁਕਮ ਨਹੀਂ ਸੀ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਲਾਗੇ ਹੀ ਅਜੀਤ ਸਿੰਘ ਜੀ, ਜੋ ਕਿ ਸਤਿਗੁਰਾਂ ਦੇ ਸਾਹਿਬਜ਼ਾਦੇ ਨੇ, ਉਹ ਖਲੋਤੇ ਸਨ। ਉਹਨਾਂ ਨੇ ਇੱਕ ਹੱਥ ਦੇ ਵਿੱਚ ਢਾਲ ਨੂੰ ਫੜਿਆ ਸੀ ਤੇ ਦੂਜੇ ਹੱਥ ਦੇ ਵਿੱਚ ਤਲਵਾਰ ਫੜੀ ਸੀ। ਪਿਤਾ ਗੁਰੂ ਕੀ ਆਇਸ ਚਾਹਤ, ਰਿਪ ਸਣ ਲਰ ਬੇਹਤ ਉਮਾਹਤ। ਭਾਵ ਕੇ ਸਾਹਿਬਜ਼ਾਦਾ ਜੀ ਆਪਣੇ ਪਿਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ ਚਾਹੁੰਦੇ ਸਨ। ਉਹਨਾਂ ਦਾ ਵੀ ਜੀ ਕਰਦਾ ਸੀ ਕਿ ਉਹ ਰਣ ਦੇ ਵਿੱਚ ਜਾਣ ਤੇ ਵੈਰੀਆਂ ਦਾ ਸਾਹਮਣਾ ਕਰਨ। ਉਦੈ ਸਿੰਘ ਤਵ ਬਾਕ ਬਖਾਨਾ, ਮਹਾਰਾਜ ਸਭ ਕਿਛ ਮਨ ਜਾਣਾ। ਉਸ ਵੇਲੇ ਹੱਥ ਜੋੜ ਕੇ ਉਦੈ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਹੇ ਮਹਾਰਾਜ ਜੀ, ਹੇ ਸੱਚੇ ਪਾਤਸ਼ਾਹ ਜੀ, ਭਾਵੇਂ ਕਿ ਤੁਸੀਂ ਅੰਤਰਜਾਮੀ ਹੋ, ਸਭ ਕੁਝ ਜਾਣਦੇ। ਤਉ ਬੇਨਤੀ ਭਾਨੋ ਅਗਾਰੀ, ਸਾਹਿਬ ਜ਼ਾਦਾ ਚਾਹਤ ਪਾਰੀ। ਉਦੈ ਸਿੰਘ ਨੇ ਆਖਿਆ ਕਿ ਤਾਂ ਵੀ ਸੱਚੇ ਪਾਤਸ਼ਾਹ, ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਕਿ ਤੁਹਾਡਾ ਜਿਹੜਾ ਅਜੀਤ ਸਿੰਘ ਸਾਹਿਬਜ਼ਾਦਾ ਹੈ, ਇਹ ਚਾਹੁੰਦਾ ਹੈ ਕਿ ਰਣ ਦੇ ਵਿੱਚ ਜਾਇਆ ਜਾਵੇ। ਇਹਦੇ ਮਨ ਦੇ ਵਿੱਚ ਵੀ ਯੁੱਧ ਦੀ ਇੱਛਾ ਪ੍ਰਬਲ ਹੈ। ਸ਼ਤਰਨ ਸੰਗ ਜੰਗ ਕੋ ਕਾਲਨ, ਸਭ ਸਿੰਘਣ ਦੇ ਤੀਰ ਸੰਭਾਲਣ। ਵੈਰੀਆਂ ਦੇ ਨਾਲ ਜੰਗ ਲੜਨ ਦੀ ਇੱਛਾ ਹੈ। ਇਸ ਤੋਂ ਇਲਾਵਾ ਜੇਕਰ ਅਜੀਤ ਸਿੰਘ ਜੀ ਜਾਣਗੇ ਰਣ ਭੂਮੀ ਦੇ ਵਿੱਚ ਤੇ ਆਪਣੇ ਸਿੰਘਾਂ ਦੇ ਮਨ ਦੇ ਵਿੱਚ ਵੀ ਵੱਡਾ ਧੀਰਜ ਵੱਜੇਗਾ। ਕਹਿ ਆਪਲੇ ਲਾਜ ਬਿਸਾਲਾ, ਕੁਛ ਨਹੀਂ ਬੋਲ ਸਕੈ ਇਸ ਕਲਾ। ਉਦੈ ਸਿੰਘ ਨੇ ਆਖਿਆ ਕਿ ਜਾਣਾ ਤੇ ਚਾਹੁੰਦੇ ਨੇ ਅਜੀਤ ਸਿੰਘ ਜੀ, ਪਰ ਤੁਹਾਡੇ ਤੋਂ ਸੰਕੋਚ ਕਰ ਰਹੇ ਨੇ, ਇਸ ਕਰਕੇ ਇਹਨਾਂ ਨੇ ਕੁਝ ਆਖਿਆ ਨੀ, ਕੋਈ ਅਰਜ ਨੀ ਕੀਤੀ। ਹੁਕਮ ਦਿਓ ਮੋਕੋ ਇਨ ਸਾਥ, ਗਮਨ ਰਣ ਕੋ ਧਰ ਪਦ ਮਾਥ। ਉਦੈ ਸਿੰਘ ਨੇ ਆਖਿਆ ਕਿ ਸੱਚੇ ਪਾਤਸ਼ਾਹ, ਇਹਨਾਂ ਨੂੰ ਜੰਗ ਵਿਚ ਜਾਣ ਦਾ ਤੁਸੀਂ ਹੁਕਮ ਦਿਓ, ਤਾਂ ਕਿ ਮੇਰੇ ਨਾਲ ਇਹ ਰਣ ਭੂਮੀ ਦੇ ਵਿਚ ਜਾਣ, ਔਰ ਅਸੀਂ ਦੋਵੇਂ ਤੁਹਾਡੇ ਚਰਨਾਂ ਦੇ ਉੱਤੇ ਨਮਸਕਾਰ ਕਰਕੇ ਰਣ ਭੂਮੀ ਦੇ ਵਿਚ ਜਾਵਾਂਗੇ। ਸਭ ਗਿਰ ਨਾਥਣ ਕੇ ਦਲ ਆਏ, ਚਹਿਤ ਵਹਿਰ ਹੀ ਜੰਗ ਮਚਾਏ। ਸਾਰੇ ਪਹਾੜੀ ਰਾਜਿਆਂ ਦੀਆਂ ਫੌਜਾਂ ਆਈਆਂ ਹੋਈਆਂ ਨੇ, ਇਸ ਕਰਕੇ ਬਾਹਰ ਵਾਰ ਹੀ ਜੰਗ ਮਚਾਉਣ ਦੀ ਸਾਡੀ ਇੱਛਾ ਹੈ। ਸੁਣ ਕਰ ਗੁਰੂ ਪੁੱਤਰ ਦਿਸ਼ ਦੇਖਾ, ਲੱਗੇ ਸ਼ਸਤਰ ਤਨ ਸ਼ੁਭਤ ਵਸ਼ੇਖਾ। ਜਦੋਂ ਉਦੈ ਸਿੰਘ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਦੇ ਵੱਲ ਦੇਖਿਆ, ਭਾਵ ਕਿ ਅਜੀਤ ਸਿੰਘ ਦੇ ਵੱਲ। ਜਦੋਂ ਸਤਿਗੁਰਾਂ ਨੇ ਦੇਖਿਆ ਤੇ ਕੀ ਦੇਖਦੇ ਨੇ ਕਿ ਸ਼ਸਤਰ ਸਜਾਏ ਹੋਏ ਨੇ ਅੰਗਾਂ ਦੇ ਉੱਤੇ, ਤੇ ਬੜੀ ਸੋਭਾ ਪਾ ਰਹੇ ਨੇ ਸਾਹਿਬਜ਼ਾਦਾ ਅਜੀਤ ਸਿੰਘ। ਮਨੋ ਕਾਮਨਾ ਜੰਗ ਕਰਨ ਕੀ, ਵਿਦਿਆ ਸਿੱਖੀ ਤਨਖ ਸਰਨ ਕੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੇਰੇ ਮਨ ਦੇ ਵਿੱਚ ਕਾਮਨਾ ਹੈ ਕਿ ਜੰਗ ਲੜਨਾ ਹੈ, ਕਿਉਂਕਿ ਤੂੰ ਤਨਿਸ਼ ਵਿਦਿਆ ਦੀ ਸਿਖਲਾਈ ਕੀਤੀ ਹੋਈ। ਸੋ ਅਬਰਪਣ ਹਤਨ ਕੋ ਸਮੋ, ਦਇਓ ਨ ਹੁਕਮ ਕੀਨ ਨਹੀਂ ਨਮੋ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵੈਰੀਆਂ ਨੂੰ ਮਾਰਨ ਦਾ ਇਸ ਵੇਲੇ ਸਮਾਂ ਹੈ, ਅਸੀਂ ਤੈਨੂੰ ਆਗਿਆ ਨਹੀਂ ਦਿੱਤੀ, ਇਸ ਕਰਕੇ ਤੂੰ ਆਗਿਆ ਮੰਗੀ ਵੀ ਨਹੀਂ। ਇਹ ਕਾਜ ਹੈ ਸੁਤ ਛਤਰੀਨ, ਜਿਮ ਪਾਰਥ ਅਭਿਮਨੂ ਕੀਨ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਛਤਰੀਆਂ ਦੇ ਪੁੱਤਰਾਂ ਦਾ ਇਹੀ ਕੰਮ ਹੈ ਕਿ ਉਹ ਜੰਗ ਲੜਨ, ਵੈਰੀਆਂ ਨੂੰ ਮਾਰਨ। ਜਿਮ ਪਾਰਥ ਅਭਿਮਨੂ ਕੀਨ, ਭਾਵ ਕਿ ਹੇ ਅਜੀਤ ਸਿੰਘ, ਤੂੰ ਇਸ ਤਰ੍ਹਾਂ ਦਾ ਪਰਾਕਰਮੀ ਹੈ ਜਿਸ ਤਰ੍ਹਾਂ ਦਾ ਮਹਾਭਾਰਤ ਦੇ ਜੰਗ ਦੇ ਵਿਚ ਅਭਿਮਨਿਊ ਸੀ, ਜਿਹੜਾ ਕਿ ਪਾਂਡਵਾਂ ਦੇ ਵਿਚੋਂ ਅਰਜਨ ਦਾ ਪੁੱਤਰ ਸੀ। ਤਿਸ ਕੇ ਸਮ ਬੈ ਲਾਲ ਸਮਨ ਕੀ, ਦੇਖਿਓ ਚਾਹਤ ਕਰਨ ਬਿਦ ਰਣ ਕੀ। ਸਤਿਗੁਰੂ ਜੀ ਕਹਿੰਦੇ ਨੇ ਕਿ ਉਮਰਾਂ ਦੇ ਵਿਚ ਤੇ ਮਨ ਦੀ ਇੱਛਾ ਦੇ ਵਿਚ ਤੂੰ ਅਭਿਮਨਿਊ ਦੇ ਸਮਾਨ ਹੈ, ਔਰ ਦੇਖਤ ਚਾਹਤ ਰਣ ਵਿਦ ਰਣ ਕੀ, ਭਾਵ ਕੇ ਰਣ ਦੀ ਵਿਧੀ ਕਰਕੇ ਰਣ ਲੜ ਕੇ ਤੂੰ ਇਸ ਗੱਲ ਨੂੰ ਪਰਖਣਾ ਚਾਹੁੰਦਾ। ਇਸ ਤੇ ਆਛੀ ਔਰ ਨ ਬਾਤ, ਛਤਰੀ ਕਰਪਣ ਕੋ ਕਾਤ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਤੋਂ ਵਧੀਆ ਤੇ ਚੰਗੀ ਹੋਰ ਕੋਈ ਵੀ ਗੱਲ ਹੋ ਨਹੀਂ ਸਕਦੀ ਕਿ ਛਤਰੀ ਵੈਰੀਆਂ ਦਾ ਘਾਤ ਕਰਨ, ਵੈਰੀਆਂ ਨੂੰ ਮਾਰਨ। ਹੁਕਮ ਅਨੰਦਤ ਗੁਰ ਫੁਰਮਾਇਓ, ਸੁਣੋ ਅਜੀਤ ਸਿੰਘ ਲਲ ਚਾਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਨੰਦ ਦੇ ਨਾਲ ਹੁਕਮ ਦਿੱਤਾ ਹੈ, ਖੁਸ਼ੀ ਦੇ ਨਾਲ, ਸੁਣੋ ਅਜੀਤ ਸਿੰਘ ਲਲਚਾਇਓ। ਇਹ ਅਜੀਤ ਸਿੰਘ, ਜੇ ਤੇਰਾ ਮਨ ਲਲਚਾਉਂਦਾ ਹੈ ਵੈਰੀਆਂ ਦੇ ਨਾਲ ਲੜਾਈ ਕਰਨ ਦੇ ਲਈ, ਉਦੈ ਸਿੰਘ ਕੋ ਲੀਜੈ ਸੰਗ, ਸਨਮੁਖ ਕਰੋ ਰਿਪਣ ਸਨ ਜੰਗ। ਸਤਿਗੁਰੂ ਜੀ ਕਹਿੰਦੇ ਨੇ ਕਿ ਉਦੈ ਸਿੰਘ ਨੂੰ ਤੂੰ ਆਪਣੇ ਨਾਲ ਲੈ ਲੈ ਤੇ ਵੈਰੀਆਂ ਦੇ ਸਾਹਮਣੇ ਜਾ ਕੇ ਜੰਗ ਲੜ। ਆਗੇ ਵਧਨ ਨਹੀਂ ਬਹੁ ਦੀਜੈ, ਦੁਰਗ ਨਿਕਟ ਆਪਣੇ ਦਿਨ ਥੀਜੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਦੁਬਾਰਾ ਤੁਹਾਨੂੰ ਸਾਰਿਆਂ ਨੂੰ ਤਾਕੀਦ ਕਰਨਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਅੱਗੇ ਨਹੀਂ ਵਧਣਾ, ਆਪਣੇ ਕਿਲਿਆਂ ਤੋਂ ਅੱਗੇ ਰਹਿਣਾ, ਇਸ ਤੋਂ ਇਲਾਵਾ ਵੈਰੀਆਂ ਦੀ ਫੌਜ ਨੂੰ ਵੀ ਜ਼ਿਆਦਾ ਅੱਗੇ ਵਧਣ ਨਹੀਂ ਦੇਣਾ, ਨਾ ਤੁਸੀਂ ਬਹੁਤ ਅੱਗੇ ਜਾਣਾ ਤੇ ਨਾ ਹੀ ਵੈਰੀਆਂ ਨੂੰ ਬਹੁਤਾ ਜ਼ਿਆਦਾ ਅੱਗੇ ਵਧਣ ਦੇਣਾ, ਇਹਨਾਂ ਦੋਵਾਂ ਗੱਲਾਂ ਦਾ ਖਿਆਲ ਰੱਖੋ। ਸੁਣਤ ਪਿਤਾ ਕੋ ਹੁਕਮ ਅਨੰਦਿਓ, ਪਦ ਅਰਬਿੰਦ ਬੰਦ ਕਰ ਬੰਦਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਣ ਦੇ ਵਿੱਚ ਜਾਣ ਦੀ ਆਗਿਆ ਮਿਲੀ ਸਾਹਿਬਜ਼ਾਦਾ ਅਜੀਤ ਸਿੰਘ ਨੂੰ, ਉਹ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਨੇ। ਫਿਰ ਉਹਨਾਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ। ਸਿੰਘ ਇੱਕ ਸੋਲੇ ਕਰ ਸੰਗ ਕਹਿ ਤਤ ਛਿਨਿਆਨ ਵਾਏ ਤੁਰੰਗ। ਉਸੇ ਵੇਲੇ ਹੁਕਮ ਕਰਕੇ ਅਜੀਤ ਸਿੰਘ ਨੇ ਆਪਣੀ ਸਵਾਰੀ ਦਾ ਘੋੜਾ ਮੰਗਵਾ ਲਿਆ। 100 ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਨਾਲ ਕੀਤੇ। ਦਾਦੇ ਕੇ ਸਥਾਨ ਚਲ ਗਯੋ ਹੱਥ ਬੰਦ ਕਰ ਬੰਦਤ ਪਯੋ। ਇਸ ਤੋਂ ਬਾਅਦ ਆਪਣੇ ਦਾਦਾ ਜੀ ਦੀ ਜਗ੍ਹਾ ਦੇ ਉੱਤੇ ਨਮਸਕਾਰ ਕਰਨ ਦੇ ਵਾਸਤੇ ਅਜੀਤ ਸਿੰਘ ਜੀ ਪਹੁੰਚੇ ਨੇ, ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਦੀ ਜਗ੍ਹਾ ਦੇ ਉੱਤੇ। ਚਾਰ ਪ੍ਰਕਰਮਾ ਦੇ ਕਰ ਫਿਰਿਓ ਬਿਨਾਂ ਯਕੀਨ ਹੈ ਪਰ ਪੁਣ ਚੜਿਓ। ਭਾਵ ਕੇ ਉੱਥੇ ਜਾ ਕੇ ਮੱਥਾ ਟੇਕਿਆ ਹੈ, ਚਾਰ ਪ੍ਰਕਰਮਾ ਕੀਤੀਆਂ ਨੇ ਤੇ ਫਿਰ ਘੋੜੇ ਦੀ ਸਵਾਰੀ ਕੀਤੀ ਅਜੀਤ ਸਿੰਘ ਨੇ। ਉਦੈ ਸਿੰਘ ਸੋ ਬੋਲਤ ਬੈਨ ਚੱਲਿਓ ਵਹਿਰ ਜਹ ਸਿੰਘਣ ਸੈਣ। ਉਦੈ ਸਿੰਘ ਜੀ ਵੀ ਨਾਲ ਹੀ ਇਹਨਾਂ ਦੇ ਗਏ ਨੇ, ਉਸ ਪਾਸੇ ਨੂੰ ਜਾ ਰਹੇ ਨੇ ਜਿੱਥੇ ਹੋਰ ਵੀ ਬਹੁਤੀ ਸਾਰੀ ਸਤਿਗੁਰਾਂ ਦੀ ਸੈਨਾ ਪਹਾੜੀਆਂ ਦੀ ਉਡੀਕ ਕਰ ਰਹੀ ਸੀ। ਚੰਚਲ ਬਾਜੀ ਚਲਤ ਫੰਧਾਵਤ ਖਰ ਖਪਰਾ ਧਨ ਗੁਣ ਵਰਗਾਵਤ। ਭਾਵ ਕੇ ਆਪਣੇ ਚੰਚਲ ਘੋੜੇ ਨੂੰ ਦੜਾਉਂਦੇ ਹੋਏ ਅਜੀਤ ਸਿੰਘ ਜੀ ਜਾ ਰਹੇ ਨੇ। ਉਹਨਾਂ ਨੇ ਧਨੁਸ਼ ਨੂੰ ਸਾਂਭਿਆ ਹੋਇਆ ਤੇ ਧਨੁਸ਼ ਦੀ ਡੋਰੀ ਦੇ ਵਿੱਚ ਉਹਨਾਂ ਨੇ ਖਪਰਾ ਤੀਰ ਪਾਇਆ। ਬੀਚ ਖਾਲਸੇ ਜਾਇ ਥਿਰਿਓ ਹੈ ਸਭਿਨ ਮਣਿ ਉਤਸਾਹ ਕਰਿਓ ਹੈ। ਜਦੋਂ ਇਸ ਤਰੀਕੇ ਦੇ ਨਾਲ ਅਜੀਤ ਸਿੰਘ ਜੀ ਖਾਲਸੇ ਦੇ ਵਿੱਚ ਜਾ ਪ੍ਰਵੇਸ਼ੇ, ਵੇਖ ਕੇ ਸਾਰਿਆਂ ਦੇ ਮਨ ਦਾ ਉਤਸ਼ਾਹ ਬਹੁਤ ਹੀ ਜ਼ਿਆਦਾ ਵੱਧ ਗਿਆ। ਸਿੰਘ ਦੇਖ ਆਨੰਦਤ ਅਤੇ ਵਾਹਿਗੁਰੂ ਜੀ ਕੀ ਕਹਿ ਫਤਿਹ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਦੇਖ ਕੇ ਸਾਰਿਆਂ ਦੇ ਮਨ ਦੇ ਵਿੱਚ ਬੜਾ ਵੱਡਾ ਆਨੰਦ ਪੈਦਾ ਹੋਇਆ ਤੇ ਸਾਰਿਆਂ ਨੇ ਉੱਚੀ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਮਾਰ ਬਕਾਰਾ ਕਰਤੇ ਚੱਲੇ ਆਗੇ ਹੋਏ ਲੜੈ ਰਿਪ ਮਿਲੇ। ਉੱਚੀ ਉੱਚੀ ਜੈਕਾਰੇ ਲਾਏ ਨੇ ਤੇ ਫਿਰ ਇਸ ਤਰ੍ਹਾਂ ਕਹਿੰਦੇ ਨੇ ਕਿ ਜ਼ਿਆਦਾ ਤੋਂ ਜ਼ਿਆਦਾ ਅੱਗੇ ਵੱਧ ਕੇ ਵੈਰੀਆਂ ਦੇ ਨਾਲ ਲੜਾਂਗੇ। ਪਿਤਾ ਬਾਕ ਕੋ ਤਵੈ ਸੰਭਾਲਾ ਕਰਹਿ ਹਟਾਵਣ ਕਰ ਕਹਿ ਤਤਕਾਲਾ। ਜਦੋਂ ਖਾਲਸੇ ਨੇ ਇਸ ਤਰ੍ਹਾਂ ਆਖਿਆ ਕਿ ਅੱਗੇ ਵੱਧ ਕੇ ਲੜਾਂਗੇ, ਉਸ ਵੇਲੇ ਆਪਣੇ ਪਿਤਾ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਹੋਏ ਬਚਨ ਦੀ ਸੰਭਾਲ ਕੀਤੀ, ਉਹਨੂੰ ਯਾਦ ਕੀਤਾ ਤੇ ਫਿਰ ਉਸ ਵੇਲੇ ਅਜੀਤ ਸਿੰਘ ਨੇ ਸਾਰਿਆਂ ਨੂੰ ਹਟਾਉਣਾ ਚਾਹਿਆ। ਕਹਿੰਦੇ ਨੇ ਗੁਰ ਕੋ ਕਹਿਓ ਉਲੰਘੋ ਨਾਹੀ ਚਰਨ ਜਮਾਏ ਥਿਰੋ ਤੇ ਸਮਾਹੀ। ਅਜੀਤ ਸਿੰਘ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਖਾਲਸਿਓ ਸਿੰਘੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਹੁਕਮ ਕੀਤਾ ਹੈ ਕਿ ਜ਼ਿਆਦਾ ਅੱਗੇ ਵੱਧ ਕੇ ਨਹੀਂ ਲੜਨਾ, ਉਸ ਹੁਕਮ ਨੂੰ ਤੁਸੀਂ ਨਾ ਉਲੰਘੋ, ਉਸ ਹੁਕਮ ਦੀ ਨਾ ਫਰਮਾਨੀ ਨਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਹੁਕਮ ਕੀਤਾ ਹੈ ਉੱਥੇ ਹੀ ਸਾਨੂੰ ਸਾਰਿਆਂ ਨੂੰ ਠਹਿਰਨਾ ਚਾਹੀਦਾ ਹੈ, ਤਾਇਨਾਤ ਰਹਿਣਾ ਚਾਹੀਦਾ। ਦੁਰਗ ਆਪਣੇ ਰਾਖ ਪਿਛਾਰੇ ਕਰਹਿ ਜੁੱਧ ਕ੍ਰੋਧਤ ਹੋਏ ਪਾਰੇ। ਅਜੀਤ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਹੈ ਕਿ ਕਿਲਿਆਂ ਨੂੰ ਪਿੱਛੇ ਰੱਖਣਾ, ਕਿਲਿਆਂ ਤੋਂ ਅੱਗੇ ਵੱਧ ਕੇ ਜੰਗ ਲੜਨਾ ਹੈ। ਇਸ ਤਰੀਕੇ ਦੇ ਨਾਲ ਹੀ ਸਾਨੂੰ ਅੱਗੇ ਜ਼ਿਆਦਾ ਨਹੀਂ ਜਾਣਾ ਚਾਹੀਦਾ, ਜਿੱਥੇ ਸਤਿਗੁਰਾਂ ਨੇ ਹੁਕਮ ਕੀਤਾ ਹੈ ਉੱਥੇ ਹੀ ਖਲੋ ਕੇ ਜੰਗ ਲੜਨਾ ਚਾਹੀਦਾ। ਇਤਿਓ ਤਿਆਰ ਪਏ ਹਿਤ ਲੜਬੇ ਭੀਮ ਚਾਂਦੀ ਉਤੇਮ ਕ੍ਰਿਤ ਕਰਬੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਾਸੇ ਇਹਨਾਂ ਨੇ ਇਸ ਤਰ੍ਹਾਂ ਦੀ ਤਿਆਰੀ ਕੀਤੀ ਹੋਈ ਹੈ ਲੜਾਈ ਦੀ, ਦੂਸਰੇ ਪਾਸੇ ਰਾਜਾ ਭੀਮ ਚੰਦ ਕੀ ਕਰ ਰਿਹਾ। ਕਵੀ ਜੀ ਲਿਖਦੇ ਨੇ, ਮੈਂ ਉਹ ਬਿਆਨ ਕਰਦਾ। ਡੇਰਾ ਕਰ ਮਹਾਰਾਣ ਲੜ ਕੇ ਮਾਰ ਸਿੰਘ ਆਨੰਦਪੁਰ ਵਰਕੇ। ਸਾਰਿਆਂ ਨੂੰ ਸੁਣਾ ਕੇ ਰਾਜਾ ਭੀਮ ਚੰਦ ਬੋਲਿਆ, ਕਹਿੰਦਾ ਹੈ ਡੇਰਾ ਕਰੈ ਮਹਾਰਣ ਲੜਕੇ, ਕਹਿੰਦਾ ਕਿ ਮਹਾਨ ਯੁੱਧ ਲੜਕੇ ਉਸ ਤੋਂ ਬਾਅਦ ਹੀ ਡੇਰਾ ਕਰਾਂਗੇ। ਮਾਰਿਆ ਸਿੰਘ ਆਨੰਦਪੁਰ ਵੜ ਕੇ ਪਾਵ ਕੇ ਆਨੰਦਪੁਰ ਨਗਰੀ ਦੇ ਵਿਚ ਵੜ ਕੇ ਫੇਰ ਇਨ੍ਹਾਂ ਦਾ ਖਾਤਮਾ ਕਰਾਂਗੇ। ਪੋਰਾ ਜੋਲੇ ਹੋ ਪੂਰਬ ਜੀਤ ਚੜੇ ਖੜੇ ਕਰ ਲਿਓ ਰਣ ਰੀਤ। ਰਾਜਾ ਭੀਮ ਚੰਦ ਕਹਿੰਦਾ ਸਾਰਿਆਂ ਰਾਜਿਆਂ ਨੂੰ ਸੁਣਾ ਕੇ, ਹੇ ਰਾਜਿਓ ਸੁਣ ਲੋ, ਸਾਰਿਆਂ ਤੋਂ ਪਹਿਲਾਂ ਆਪਾਂ ਜਿੱਤ ਦੀ ਪ੍ਰਾਪਤੀ ਕਰਾਂਗੇ ਤੇ ਖੜੇ ਖੜੋਤੇ ਹੀ ਰਣ ਦੀ ਰੀਤੀ ਕਰ ਲੋ, ਭਾਵ ਕੇ ਯੁੱਧ ਦਾ ਸ਼ਗਨ ਮਨਾ ਲੋ। ਇਮ ਕਹਿ ਸਨਮੁਖ ਹੀ ਚੱਲ ਆਏ ਫਰ ਰੇ ਅਨਕ ਨਿਸ਼ਾਨ ਛੁਰਾਏ। ਇਸ ਤਰ੍ਹਾਂ ਸਲਾਵਾਂ ਕਰਦੇ ਹੋਏ ਅੱਗੇ ਤੋਂ ਅੱਗੇ ਵਧਦੇ ਆਏ ਨੇ, ਅੱਗੇ ਅੱਗੇ ਵੱਡੇ ਵੱਡੇ ਨਿਸ਼ਾਨ ਝੂਲਦੇ ਨੇ, ਭਾਵ ਕੇ ਝੰਡੇ ਲਹਿਰਾਉਂਦੇ ਨੇ। ਸ਼ਲਖ ਤੁਫਾਂਗਣ ਤੜ ਪੜ ਚਲੀ ਦੋਹੇ ਦੇਸ਼ ਚਮੂ ਅਦਕ ਕਲ ਮਲੀ। ਬਹੁਤੀਆਂ ਸਾਰੀਆਂ ਜਦੋਂ ਇਕੱਠੀਆਂ ਬੰਦੂਕਾਂ ਚਲਾਈਆਂ ਜਾਣ ਉਹਨਾਂ ਨੂੰ ਆਖਿਆ ਜਾਂਦਾ ਸ਼ਲਖ, ਭਾਵ ਕੇ ਬਹੁਤੀਆਂ ਸਾਰੀਆਂ ਇਸੇ ਤਰੀਕੇ ਦੇ ਨਾਲ ਬੰਦੂਕਾਂ ਤੜ ਪੜ ਦੀ ਆਵਾਜ਼ ਦੇ ਨਾਲ ਚੱਲੀਆਂ ਨੇ। ਦੋਵਾਂ ਪਾਸਿਆਂ ਦੀ ਫੌਜ ਬੜੀ ਕਲਮਲੀ ਹੈ, ਭਿਆਨਕ ਹੈ। ਮਾਰ ਮਾਰ ਕਹਿ ਵੱਡੋ ਬਕਾਰਾ ਹੋਣ ਲੱਗਿਓ ਬਹੁਤ ਜੰਗ ਅਖਾਰਾ। ਮਾਰ ਲੋ ਕਰਨ ਦੀਆਂ ਆਵਾਜ਼ਾਂ ਦੇ ਨਾਲ ਸਿੰਘ ਗੂੰਜੇ ਨੇ। ਦੂਸਰੇ ਪਾਸਿਓਂ ਵੈਰੀ ਵੀ ਇਸ ਰੋਹ ਦੇ ਵਿਚ ਆਏ ਨੇ। ਇਸੇ ਤਰੀਕੇ ਦੇ ਨਾਲ ਫਿਰ ਦੋਵਾਂ ਦਾ ਅਖਾੜਾ ਵੱਜ ਗਿਆ, ਭਾਵ ਕੇ ਜੰਗ ਸ਼ੁਰੂ ਹੋ ਗਿਆ। ਇਤ ਬਾਜੋ ਰਣਜੀਤ ਨਗਾਰਾ ਪਰੀ ਦੋ ਚੋਬੈ ਰਣ ਤੋਂ ਕਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਾਲਸੇ ਵਾਲੇ ਪਾਸਿਓਂ ਰਣਜੀਤ ਨਗਾਰੇ ਦੇ ਉੱਤੇ ਦੋਹਰੀਆਂ ਚੋਟਾਂ ਲਾਈਆਂ ਗਈਆਂ ਨੇ। ਇਸ ਤਰੀਕੇ ਦੇ ਨਾਲ ਰਣ ਦਾ ਬਹੁਤ ਭਿਆਨਕ ਸ਼ਬਦ ਹੋਇਆ। ਗਿਰਨਾਥਨ ਕੋ ਬਾਯੁ ਕੋ ਫੇਰੀ ਪੇ ਅਪ ਸ਼ਗਨ ਕਨੇ ਤਿਸ ਬੇਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਦੇ ਵਾਸਤੇ ਬੜੇ ਮਾੜੇ ਸ਼ਗਨ ਹੋਏ, ਭਾਵ ਕੇ ਅੱਗੋਂ ਹਵਾ ਪੈਂਦੀ ਹੈ, ਕੁਫੇਰੀ ਹਵਾ ਵਗਦੀ ਹੈ, ਭਾਵ ਕੇ ਸਾਹਮਣੇ ਪਹਾੜੀਆਂ ਨੂੰ ਹਵਾ ਮਿਲਦੀ ਹੈ, ਇਸ ਕਰਕੇ ਇਸ ਨੂੰ ਵੱਡਾ ਅਪਸ਼ਗਨ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਹੋਰ ਵੀ ਬਹੁਤ ਸਾਰੇ ਅਪਸ਼ਗਨ ਹੋਏ ਜਿਹੜੇ ਕਿ ਚੰਗੇ ਨਹੀਂ ਹਨ ਪਹਾੜੀਆਂ ਦੀ ਸੈਨਾ ਦੇ ਵਾਸਤੇ ਤੇ ਪਹਾੜੀ ਰਾਜਿਆਂ ਦੇ ਵਾਸਤੇ। ਜਰਾ ਸੰਦ ਜਨ ਸੈਨ ਸਕੇਲੀ ਮਥਰਾ ਪੁਰੀ ਆਣ ਕਰ ਮਿਲੀ। ਹੁਣ ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ। ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਰਾਜੇ ਜਰਾ ਸੰਦ ਨੇ ਬਹੁਤ ਵੱਡੀ ਫੌਜ ਨੂੰ ਇਕੱਠਾ ਕੀਤਾ ਹੋਵੇ ਤੇ ਉਹ ਮਥਰਾਪੁਰੀ ਦੇ ਉੱਤੇ ਚੜਾਈ ਕਰਕੇ ਆਇਆ ਹੋਵੇ ਜੋ ਕਿ ਭਗਵਾਨ ਕ੍ਰਿਸ਼ਨ ਜੀ ਦੀ ਨਗਰੀ ਹੈ। ਭਾਵ ਕਿ ਰਾਜਾ ਭੀਮ ਚੰਦ ਜਰਾ ਸੰਦ ਵਰਗਾ ਹੈ ਜਿਹੜਾ ਵੱਡੀ ਫੌਜ ਨੂੰ ਲੈ ਕੇ ਆਇਆ ਤੇ ਦੂਸਰੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਭਗਵਾਨ ਕ੍ਰਿਸ਼ਨ ਵਰਗੇ ਨੇ ਜਿਨ੍ਹਾਂ ਦੀ ਨਗਰੀ ਹੈ ਆਨੰਦਪੁਰ। ਭਗਵਾਨ ਦੀ ਨਗਰੀ ਸੀ ਮਥੁਰਾ ਤੇ ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਨਗਰੀ ਹੈ ਆਨੰਦਪੁਰ। ਗਜ ਸਮਝੋ ਦਾ ਬਲੀ ਵਿਸਾਲਾ ਗੋਬਿੰਦ ਸਿੰਘ ਹੈ ਜਿਨ ਕਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੱਤੇ ਹੋਏ ਹਾਥੀ ਦੀ ਤਰ੍ਹਾਂ ਬਲੀ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਵੈਰੀਆਂ ਦੀ ਮੌਤ ਦਾ ਰੂਪ ਨੇ। ਇੱਕ ਦਿਸ਼ ਚਮੂ ਤੁਰੰਗ ਕੀ ਇੱਕ ਦਿਸ਼ ਪੈਦਲ ਹੋਏ ਪਰ ਉਹ ਜੰਗ ਕਮ ਸਾਣ ਕੋ ਮਿਲੇ ਸੁਪੱਟ ਦਿਸ਼ ਦੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਾਸੇ ਘੋੜਿਆਂ ਤੇ ਸਵਾਰ ਸੈਨਾ ਹੈ ਜਿਨ੍ਹਾਂ ਦਾ ਮੁਕਾਬਲਾ ਘੋੜਿਆਂ ਤੇ ਸਵਾਰ ਸੈਨਾ ਦੇ ਨਾਲ ਹੀ ਹੋ ਰਿਹਾ ਹੈ, ਦੂਸਰੇ ਪਾਸੇ ਜਿਹੜੀ ਪੈਦਲ ਸੈਨਾ ਹੈ ਉਹ ਪੈਦਲ ਸੈਨਾ ਦੇ ਨਾਲ ਹੀ ਲੜ ਰਹੀ ਹੈ। ਇਸ ਤਰੀਕੇ ਦੇ ਨਾਲ ਘਮਸਾਨ ਦਾ ਜੰਗ ਹੋ ਰਿਹਾ, ਦੋਵਾਂ ਪਾਸਿਆਂ ਦੇ ਸੂਰਮੇ ਮੈਦਾਨੇ ਜੰਗ ਦੇ ਵਿੱਚ ਨਿਤਰੇ ਹੋਏ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਹਿਮ ਦੋਹ ਦਿਸ਼ ਤੇ ਓਰੜੇ ਵੀਰ ਬੜੇ ਬਲ ਵੰਡ ਪ੍ਰਥਮ ਤੁਫਾਂਗਣ ਪੇੜ ਕਰ ਪਾਇਓ ਕੁਮੰਡ ਪਰ ਚੰਡ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਤੋਂ ਇਸੇ ਤਰੀਕੇ ਦੇ ਨਾਲ ਜਿਹੜੇ ਸੂਰਮੇ ਨੇ ਇੱਕ ਦੂਜੇ ਦੇ ਨਾਲ ਟੱਕਰੇ ਹੋਏ ਨੇ। ਪ੍ਰਥਮ ਤੁਫੰਗਣ ਭੇੜ ਕਰ ਭਯੋ ਘੁਮੰਡ ਪ੍ਰਚੰਡ ਸਾਰਿਆਂ ਤੋਂ ਪਹਿਲਾਂ ਬੰਦੂਕਾਂ ਦੇ ਨਾਲ ਵਾਰ ਕੀਤੇ ਗਏ ਨੇ ਬੜਾ ਪ੍ਰਚੰਡ ਭਾਰੀ ਯੁੱਧ ਹੋ ਰਿਹਾ ਮਨੋ ਪੌਣ ਪ੍ਰੇਰੇ ਭਯੋ ਮੇਘ ਨੇਰੇ ਪਰੇ ਬ੍ਰਿੰਦ ਔਰ ਕ੍ਰਿਖੀ ਸੂਰ ਫੋਰੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਹਵਾ ਦੇ ਪ੍ਰੇਰੇ ਹੋਏ ਬਹੁਤੇ ਸਾਰੇ ਬੱਦਲ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋ ਗਏ ਹੁਣ ਪਰੇ ਬ੍ਰਿੰਦ ਔਰੇ ਕ੍ਰਿਖੀ ਸੂਰ ਫੋਰੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਹਨਾਂ ਬੱਦਲਾਂ ਦੇ ਵਿੱਚੋਂ ਗੜਿਆਂ ਦੀ ਬਹੁਤੀ ਜ਼ਿਆਦਾ ਵਰਖਾ ਹੋ ਰਹੀ ਹੋਵੇ ਤੇ ਗੜਿਆਂ ਰੂਪੀ ਹੋ ਰਹੀ ਵਰਖਾ ਨੇ ਮਾਨੋ ਕਿ ਬਹੁਤੇ ਸਾਰੇ ਸੂਰਮਿਆਂ ਰੂਪੀ ਖੇਤੀ ਦਾ ਵਿਨਾਸ਼ ਕਰ ਦਿੱਤਾ ਮਹਾ ਤੇਜ ਤੱਤੇ ਰਸੰ ਵੀਰ ਰਤੇ ਚਲੀ ਸ਼ੂਕ ਗੋਰੀ ਰਿਦਾਸੀਸ ਫੋਰੀ ਬੜੇ ਗੁੱਸੇ ਦੀ ਅੱਗ ਦੇ ਵਿੱਚ ਤੱਤੇ ਹੋਏ ਹੋਏ ਨੇ ਵੀਰਤਾ ਦੇ ਰਸ ਦੇ ਵਿੱਚ ਮੱਤੇ ਹੋਏ ਨੇ ਸ਼ੂਕਦੀਆਂ ਹੋਈਆਂ ਗੋਲੀਆਂ ਚੱਲ ਰਹੀਆਂ ਨੇ ਕਿਸੇ ਦਾ ਸਿਰ ਟੁੱਟ ਜਾਂਦਾ ਤੇ ਕਿਸੇ ਦੀ ਛਾਤੀ ਬਿੰਨੀ ਜਾਂਦੀ ਲਗੇ ਕਾਏ ਕੂਮੇ ਪਰੇ ਚੂਮ ਪੂਮੇ ਕਿਸੀ ਟਾਂਗ ਟੂਟੀ ਰਿਦੈ ਤੀਰ ਛੂਟੀ ਘੁਮੇਟਣੀਆਂ ਖਾ ਖਾ ਕੇ ਰਣ ਭੂਮੀ ਦੇ ਵਿੱਚ ਡਿੱਗਦੇ ਜਾ ਰਹੇ ਨੇ ਕਈਆਂ ਦੀਆਂ ਲੱਤਾਂ ਟੁੱਟ ਗਈਆਂ ਨੇ ਤੇ ਕਈਆਂ ਦਾ ਹਿਰਦਾ ਟੁੱਟ ਗਿਆ ਤੇ ਕਈਆਂ ਦਾ ਧੀਰਜ ਟੁੱਟ ਗਿਆ ਕਿਸੂ ਕਾਵ ਛਾਤੀ ਪਰਿਓ ਭੂਮ ਘਾਤੀ ਕਸੈ ਕੋ ਤੁਫੰਗਾ ਗਜੰ ਕਾਂਡ ਚੰਗਾ ਕਿਸੇ ਦੀ ਛਾਤੀ ਦੇ ਵਿੱਚ ਗੋਲੀ ਵੱਜੀ ਹੈ ਇਸ ਕਰਕੇ ਉਹ ਬਹੁਤ ਤੜਫ ਰਿਹਾ ਪਰੇ ਉਹ ਭੂਮ ਕਾਤੀ ਭਾਵ ਕੇ ਕਈ ਧਰਤੀ ਦੇ ਉੱਤੇ ਘਾਇਲ ਹੋਏ ਹੋਏ ਲਿਟ ਰਹੇ ਨੇ ਕਸੈ ਕੋ ਤੁਫੰਗਾ ਕੋਈ ਬੰਦੂਕ ਨੂੰ ਤਿਆਰ ਕਰ ਰਿਹਾ ਤੇ ਕੋਈ ਗਜੰ ਕਾਂਡ ਚੰਗਾ ਕੋਈ ਗਜ ਦੇ ਨਾਲ ਗੋਲੀਆਂ ਠੋਕ ਰਿਹਾ ਟੁਕੈ ਟਾਲ ਗੋਰੀ ਡਫੈ ਸ਼ਤਰੂਯੋਰੀ ਉਠਾਵੈ ਤੜਾ ਕੇ ਬਲੇ ਵੀਰ ਬਾਂਕੇ ਕੋਈ ਗੋਲੀ ਚਰਾ ਰਿਹਾ ਕੋਈ ਬੰਦੂਕ ਨੂੰ ਤਿਆਰ ਕਰ ਰਿਹਾ ਕੋਈ ਗੋਲੀ ਵੈਰੀ ਦੇ ਜਾ ਕੇ ਵੱਜ ਰਹੀ ਹੈ ਇਸ ਤਰੀਕੇ ਦੇ ਨਾਲ ਜਿਹੜੇ ਬਾਂਕੇ ਸੂਰਮੇ ਨੇ ਉਹ ਰਣ ਲੜਦੇ ਨੇ ਕਰੈ ਸਿੰਘ ਹੇਲਾ ਪਹਾੜੀ ਨਾ ਚੇਲਾ ਪਦਾਂਤੀ ਗਵਾਰੇ ਪਰੇ ਕਬਾਰੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਨੇ ਵੱਡਾ ਹੱਲਾ ਕੀਤਾ ਹੈ ਜਿਹੜਾ ਕਿ ਪਹਾੜੀਆਂ ਤੋਂ ਚੱਲਿਆ ਨਹੀਂ ਗਿਆ ਉਸ ਵੇਲੇ ਜਿਹੜੇ ਪਦਾਂਤੀ ਗਵਾਰ ਨੇ ਪਾਵ ਕੇ ਜਿਹੜੇ ਪੈਦਲ ਸੈਨਾ ਦੇ ਸੂਰਮੇ ਨੇ ਪਰੇ ਇੱਕ ਬਾਰੇ ਉਹਨਾਂ ਨੇ ਇੱਕੋ ਵਾਰੀ ਖਾਲਸੇ ਦੇ ਉੱਤੇ ਹਮਲਾ ਕੀਤਾ ਇਤੇ ਆਲਮ ਸਿੰਘ ਦਇਆ ਸਿੰਘ ਮਿਲ ਬਚਿੱਤਰ ਸਿੰਘ ਵੀਰ ਉਦੈ ਸਿੰਘ ਸੋ ਤਬ ਕਹਿਓ ਰਹੋ ਗੁਰੂ ਸੁਤ ਕੇ ਤੀਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪੈਦਲ ਸੈਨਾ ਦਾ ਵੱਡਾ ਹੱਲਾ ਹੋਇਆ ਉਸ ਵੇਲੇ ਆਲਮ ਸਿੰਘ ਨੇ ਤੇ ਦਇਆ ਸਿੰਘ ਨੇ ਤੇ ਬਚਿੱਤਰ ਸਿੰਘ ਨੇ ਇਹਨਾਂ ਤਿੰਨਾਂ ਨੇ ਉਦੈ ਸਿੰਘ ਨੂੰ ਆਖਿਆ ਕਿ ਤੂੰ ਸਾਡੀ ਮਦਦ ਦੇ ਵਾਸਤੇ ਅੱਗੇ ਨਾ ਵੱਧ ਰਹੋ ਗੁਰੂ ਸੁਤ ਕੇ ਤੀਰ ਤੂੰ ਗੁਰੂ ਜੀ ਦੇ ਸਪੁੱਤਰ ਭਾਵ ਕੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਲਾਗੇ ਰਹਿ ਹਮ ਸਭ ਪਦਾਂਤ ਕੇ ਸਮੁਖ ਜਾਏ ਉਤ ਬਦੀ ਜਾਏ ਹੱਥ ਕੈ ਹਟਾਏ ਇਹਨਾਂ ਤਿੰਨਾਂ ਨੇ ਆਲਮ ਸਿੰਘ ਨੇ ਦਇਆ ਸਿੰਘ ਨੇ ਤੇ ਬਚਿੱਤਰ ਸਿੰਘ ਨੇ ਉਦੈ ਸਿੰਘ ਨੂੰ ਆਖਿਆ ਕਿ ਅਸੀਂ ਪੈਦਲ ਸੈਨਾ ਦੇ ਸਾਹਮਣੇ ਤਿੰਨੇ ਜਾਵਾਂਗੇ ਉਧਰੋਂ ਬਹੁਤੀ ਜ਼ਿਆਦਾ ਸੈਨਾ ਵੱਧਦੀ ਆ ਰਹੀ ਹੈ ਉਹਨੂੰ ਪਿੱਛੇ ਮੋੜਾਂਗੇ ਪਰ ਹੇ ਉਦੈ ਸਿੰਘ ਤੂੰ ਸਾਹਿਬਜ਼ਾਦੇ ਦੇ ਲਾਗੋਂ ਦੂਰ ਨਹੀਂ ਜਾਣਾ ਇਹ ਦਲ ਤੁਰੰਗ ਕੋ ਟੋਲ ਦੇਖ ਇਨ ਸੰਗ ਯਾਰੋ ਦਿੜ ਰੱਖੋ ਟੇਕ ਕਹਿੰਦੇ ਨੇ ਕਿ ਇਸ ਪਾਸਿਓ ਜਿਹੜਾ ਦਲ ਵੱਧ ਰਿਹਾ ਹੈ ਅੱਗੇ ਅਜੀਤ ਸਿੰਘ ਦੇ ਵੱਲ ਉਹਨੂੰ ਟੋਲ ਕੇ ਪਾਵ ਕੇ ਉਹਨੂੰ ਚੰਗੀ ਤਰ੍ਹਾਂ ਪਰਖ ਕੇ ਉਸੇ ਪਾਸੇ ਇਹ ਤੂੰ ਜੰਗ ਲੜ ਸਾਡੇ ਨਾਲ ਨਾ ਨਹੀਂ ਅਗਰ ਜਾਣ ਕੀ ਕਰੋ ਘਾਤ ਗਨ ਤਜਿਓ ਤੁਪਕ ਸ਼ਤਰੂ ਗਾਤ ਉਹ ਕਹਿੰਦੇ ਨੇ ਅੱਗੇ ਜਾਣ ਦੀ ਬਹੁਤੀ ਜ਼ਿਆਦਾ ਹੇ ਉਦੈ ਸਿੰਘ ਤੂੰ ਚੇਸ਼ਟਾ ਨਾ ਕਰ ਇਹ ਦਾਣਾ ਤੱਕ ਕਿ ਮੈਂ ਅੱਗੇ ਵਧਾਂ ਗਣ ਤਜੋ ਤੁਪਕ ਤੱਕ ਸ਼ਤਰੂ ਗਾਤ ਭਾਵ ਕੇ ਤੂੰ ਦੂਰੋਂ ਹੀ ਗੋਲੀ ਦਾ ਵਾਰ ਕਰ ਵੈਰੀਆਂ ਦੇ ਸਰੀਰਾਂ ਦੇ ਉੱਤੇ ਗੁਰ ਪੁੱਤਰ ਰਾਖ ਥਿਰ ਤੀਰ ਦੇਹੋ ਨਹੀਂ ਜਾਹ ਅਗਾਰੀ ਵਧੈ ਕੇ ਹੋ ਉਹ ਤਿੰਨੇ ਹੀ ਸਮਝਾਉਂਦੇ ਨੇ ਉਦੈ ਸਿੰਘ ਨੂੰ ਕਿ ਤੂੰ ਵੀ ਗੁਰੂ ਦੇ ਪੁੱਤਰ ਦੇ ਲਾਗੇ ਰਹਿ, ਇਸ ਤੋਂ ਇਲਾਵਾ ਗੁਰੂ ਦੇ ਪੁੱਤਰ ਨੂੰ ਭਾਵ ਕੇ ਅਜੀਤ ਸਿੰਘ ਨੂੰ ਵੀ ਤੀਰੇ ਦੇ ਤਾਂ ਕਿ ਉਹ ਵੀ ਜਿਆਦਾ ਅੱਗੇ ਨਾ ਵਧੇ, ਕਿਉਂਕਿ ਭਾਵੇਂ ਸਤਿਗੁਰਾਂ ਨੇ ਹੁਕਮ ਕੀਤਾ ਹੈ ਕਿ ਅੱਗੇ ਨਹੀਂ ਵਧਣਾ, ਪਰ ਜਦੋਂ ਰੋਹ ਦੇ ਵਿੱਚ ਆਉਂਦੇ ਨੇ ਤੇ ਫੇਰ ਇਹਨਾਂ ਹੁਕਮਾਂ ਦੀ ਪਰਵਾਹ ਨਹੀਂ ਕਰਦੇ ਖਾਲਸੇ। ਭਾਵ ਕੇ ਜਦੋਂ ਰੋਹ ਦੇ ਵਿੱਚ ਮੱਤੇ ਜਾਂਦੇ ਨੇ ਫਿਰ ਇਸ ਗੱਲ ਦਾ ਖਿਆਲ ਭੁੱਲ ਜਾਂਦਾ ਹੈ ਕਿ ਕੀ ਸਤਿਗੁਰਾਂ ਨੇ ਹੁਕਮ ਕੀਤਾ ਹੈ। ਹੁਣ ਇਹ ਜਿਹੜੇ ਤਿੰਨੇ ਸੂਰਮੇ ਨੇ, ਬਚਿੱਤਰ ਸਿੰਘ ਵਰਗੇ, ਆਲਮ ਸਿੰਘ ਵਰਗੇ, ਇਹਨਾਂ ਨੇ ਆਖਿਆ ਉਦੈ ਸਿੰਘ ਨੂੰ ਕਿ ਤੂੰ ਦੂਰ ਨਹੀਂ ਜਾਣਾ, ਭਾਵੇਂ ਅਸੀਂ ਦੂਰ ਥੋੜਾ ਨਿਕਲ ਜਾਈਏ, ਤੂੰ ਗੁਰੂ ਦੇ ਪੁੱਤਰ ਸਾਹਿਬਜ਼ਾਦੇ ਅਜੀਤ ਸਿੰਘ ਦੇ ਕੋਲ ਰਹਿਣਾ ਹੈ, ਉੱਥੇ ਹੀ ਲੜਨਾ ਹੈ ਤੇ ਧੀਰੇ ਹੀ ਦੇ ਕੇ ਅਜੀਤ ਸਿੰਘ ਨੂੰ ਵੀ ਰੋਕ ਕੇ ਰੱਖਣਾ ਤਾਂ ਕਿ ਉਹ ਵੀ ਅੱਗੇ ਨਾ ਵਧੇ। ਇਨ ਨਈ ਬੈਸ ਰਣ ਚੌਂਪ ਪੂਰ ਪ੍ਰਭ ਪੁਰਖ ਪੁੱਤਰ ਸੂਰਾ ਗਰੂਰ। ਕਹਿੰਦੇ ਨੇ ਕਿ ਸਾਹਿਬਜ਼ਾਦੇ ਦੀ ਨਵੀਂ ਉਮਰ ਹੈ, ਇਸ ਤੋਂ ਇਲਾਵਾ ਰਣ ਲੜਨ ਦਾ ਜਿਹੜਾ ਚਾਹ ਹੈ ਉਹ ਵੀ ਅਜੀਤ ਸਿੰਘ ਦੇ ਮਨ ਦੇ ਵਿੱਚ ਬਹੁਤਾ ਹੈ। ਪ੍ਰਭ ਪੁਰਖ ਪੁੱਤਰ ਸੂਰਾ ਗਰੂਰ, ਭਾਵ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਾਹਿਬਜ਼ਾਦਾ ਹੈ, ਬੜਾ ਸੂਰਮਾ ਹੈ, ਬੜਾ ਗਰੂਰ ਵਾਲਾ ਹੈ। ਪਰ ਕਹਿੰਦੇ ਨੇ ਕਿ ਸਾਨੂੰ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਦੀ ਹਿਫਾਜ਼ਤ ਕਰਨੀ ਚਾਹੀਦੀ। ਇਮ ਭਲੀ ਭਾਂਤ ਕਹਿ ਕਰ ਟਿਕਾਏ, ਲੈ ਸਿੰਘ ਪੰਚ ਸਹਿ ਸੰਗਤ ਆਏ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਲੇ ਤਰੀਕੇ ਦੇ ਨਾਲ ਉਦੈ ਸਿੰਘ ਨੂੰ ਉੱਥੇ ਹੀ ਰੋਕਿਆ ਗਿਆ ਹੈ। ਆਪ ਇਹ ਤਿੰਨੇ ਹੀ ਆਲਮ ਸਿੰਘ, ਬਚਿੱਤਰ ਸਿੰਘ ਤੇ ਤੀਸਰਾ ਇਹਨਾਂ ਦੇ ਨਾਲ ਦਇਆ ਸਿੰਘ ਹੈ, ਇਹ ਤਿੰਨੇ 500 ਸੂਰਮਿਆਂ ਦੀ ਸੈਨਾ ਨੂੰ ਲੈ ਕੇ ਅੱਗੇ ਵਧੇ। ਇੱਕ ਬਾਰ ਪਰੇ ਉਪਰ ਰਸਾਏ, ਗੁਲਕਾਨ ਮੀਂਹ ਬਰਖਾਏ ਤਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕੋ ਵਾਰੀ ਹੀ ਵੱਡਾ ਹੱਲਾ ਕਰਕੇ ਗੁੱਸੇ ਦੇ ਨਾਲ ਵੈਰੀ ਦੀ ਸੈਨਾ ਦੇ ਉੱਤੇ ਟੁੱਟੇ ਨੇ, ਮਾਨੋ ਕਿ ਇੰਨੀਆਂ ਜ਼ਿਆਦੀਆਂ ਗੋਲੀਆਂ ਚਲਾਈਆਂ ਕਿ ਗੋਲੀਆਂ ਦਾ ਮੀਂਹ ਪਾ ਦਿੱਤਾ। ਗਿਰ ਗਏ ਸੁਪਟ ਗਣ ਲੋਥ ਪੋਥ, ਹੈ ਪਗਨ ਸੰਗ ਤਨ ਚੌਥ ਥੋਥ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੂਰਮਿਆਂ ਦੀਆਂ ਲੋਥਾਂ ਦੇ ਬਹੁਤੇ ਜ਼ਿਆਦਾ ਢੇਰ ਲੱਗ ਗਏ ਨੇ। ਹੈ ਪਗਨ ਸੰਗ ਤਨ ਚੋਥ ਥੋਥ, ਭਾਵ ਕੇ ਘੋੜਿਆਂ ਦੇ ਪੈਰਾਂ ਦੇ ਨਾਲ ਤਨ ਚਿੱਥੇ ਗਏ ਨੇ ਤੇ ਥੋਥੇ ਹੋ ਗਏ ਨੇ, ਜਿੰਦਾਂ ਤੋਂ ਬਗੈਰ ਹੋ ਗਏ ਨੇ, ਭਾਵ ਕੇ ਮਰ ਗਏ ਨੇ। ਇਮ ਮਾਰੇ ਜਬੇ ਪਾਜੇ ਗਵਾਰ, ਪਿਖ ਭੀਮ ਰੂਪ ਸਿੰਘਣ ਯੋਦਾਰ। ਕਵੀ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਬਹੁਤੇ ਮਾਰੇ ਗਏ ਤੇ ਬਾਕੀ ਦੇ ਗਵਾਰ ਫਿਰ ਭੱਜਣੇ ਸ਼ੁਰੂ ਹੋਏ ਨੇ, ਬਹੁਤ ਜ਼ਿਆਦਾ ਸਿੰਘਾਂ ਨੇ ਰਣ ਭੂਮੀ ਨੂੰ ਭਿਆਨ ਕਰ ਦਿੱਤਾ। ਠਹਿਰਾਂਤ ਨਹਿਣ ਜਮ ਮਨੋ ਆਏ, ਮਾਰ ਤਰਸਾਏ ਨਹੀਂ ਕੋ ਉਪਾਏ। ਭਾਵ ਕੇ ਸਾਰੇ ਦੇ ਸਾਰੇ ਵੈਰੀ ਇਸ ਤਰ੍ਹਾਂ ਡਰਦੇ ਨੇ ਕਿ ਜਿਵੇਂ ਸਿੰਘ ਉਹਨਾਂ ਨੂੰ ਨਹੀਂ ਮਾਰ ਰਹੇ, ਸਵੈਮ ਜਮ ਦੇਵ ਆਣ ਕੇ ਮਾਰ ਰਹੇ ਨੇ। ਮਾਰ ਤਰਸਾਏ ਨਹੀਂ ਕੋ ਉਪਾਏ, ਭਾਵ ਕੇ ਰੋਹ ਦੇ ਨਾਲ ਮਾਰ ਰਹੇ ਨੇ ਜਮ ਦਾ ਰੂਪ ਬਣ ਕੇ ਸਿੰਘ ਵੈਰੀਆਂ ਨੂੰ, ਉਹਨਾਂ ਦੇ ਕੋਲ ਕੋਈ ਬਚਣ ਦਾ ਉਪਾਅ ਨਹੀਂ। ਤਬ ਭੀਮ ਚੰਦ ਲਖ ਭੀਮ ਜੁਦ, ਭੀ ਪ੍ਰਥਮ ਹਾਰ ਬੋਲਿਓ ਸਕਰੁੱਧ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜੇ ਭੀਮ ਚੰਦ ਨੇ ਇਸ ਭਿਆਨਕ ਯੁੱਧ ਨੂੰ ਵੇਖਿਆ ਕਿ ਪਹਾੜੀ ਰਣ ਨੂੰ ਛੱਡ ਕੇ ਦੌੜ ਰਹੇ ਨੇ, ਉਸ ਵੇਲੇ ਕ੍ਰੋਧ ਦੇ ਨਾਲ ਫਿਰ ਰਾਜਾ ਭੀਮ ਚੰਦ ਬੋਲਿਆ। ਜਮ ਤੁਲਾ ਪਾਉ ਹੁਤੋ ਗੁਜਰਨ, ਗੁਜਰਨ ਗਨ ਸਰਦਾਰ। ਤਾੜਿਓ ਰਾਤੀ ਆਂਖ ਕਰ, ਤੂੰ ਨਿਤ ਕਰਤ ਉਚਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਜਰਨੈਲ ਦਾ ਨਾਮ ਸੀ ਜਮਤੁੱਲਾ ਪਾਉ, ਜਿਹੜਾ ਕਿ ਸਾਰਿਆਂ ਗੁਜਰਾਂ ਦਾ ਸਰਦਾਰ ਸੀ, ਉਹਨੂੰ ਫਿਰ ਲਾਲ ਅੱਖਾਂ ਕਰਕੇ ਆਖਿਆ ਹੈ ਰਾਜੇ ਭੀਮ ਚੰਦ ਨੇ, ਕਹਿੰਦਾ ਤੂੰ ਨਿਤ ਕਰਤ ਉਚਾਰ। ਕਹਿੰਦਾ ਹੈ ਜਮਤੁੱਲੇ ਪਾਉ ਨੂੰ ਰਾਜਾ ਭੀਮ ਚੰਦ ਕਿ ਤੂੰ ਤੇ ਹਮੇਸ਼ਾ ਬੜੀਆਂ ਬੜਕਾਂ ਮਾਰਦਾ ਸੀ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਜਮਤੁੱਲਾ ਪਾਉ ਨਾਂ ਦਾ ਇੱਕ ਵੱਡਾ ਜਰਨੈਲ ਹੈ ਜਿਹੜਾ ਕਿ ਪੈਦਲ ਸੈਨਾ ਦਾ ਮੋਹਰੀ ਹੈ, ਉਹਨੂੰ ਫਿਰ ਰਾਜਾ ਭੀਮ ਚੰਦ ਇਸ ਤਰ੍ਹਾਂ ਕਹਿੰਦਾ। ਬਜਰੂੜ ਜਬੈ ਹੱਥ ਗ੍ਰਾਮ ਲਇਓ, ਤਬ ਕੋ ਦੁਖ ਪਾਏ ਪਨੰਤ ਪਇਓ। ਜਮਤੁੱਲਾ ਭਾਉ ਨੂੰ ਰਾਜਾ ਭੀਮ ਚੰਦ ਕਹਿੰਦਾ ਕਿ ਜਦੋਂ ਗੁਰੂ ਦੀ ਸੈਨਾ ਨੇ ਬਜਰੂੜ ਪਿੰਡ ਨੂੰ ਲੁੱਟਿਆ ਸੀ ਉਸ ਵੇਲੇ ਤੂੰ ਬਹੁਤ ਹੀ ਜ਼ਿਆਦਾ ਇਸ ਗੱਲ ਤੋਂ ਦੁੱਖ ਮੰਨਿਆ ਸੀ। ਗੁਰ ਸੰਗ ਲਰੋਂ ਦਲ ਥੋਰ ਪਲਟਾ ਹਮਰੋ ਨਿਤ ਲੈਣ ਚਹਿ। ਕਹਿੰਦਾ ਕਿ ਉਸ ਵੇਲੇ ਤੂੰ ਕਹਿੰਦਾ ਸੀ ਕਿ ਗੁਰੂ ਤੋਂ ਤੇ ਗੁਰੂ ਦੀ ਸੈਨਾ ਤੋਂ ਮੈਂ ਇਸ ਗੱਲ ਦਾ ਬਦਲਾ ਜਰੂਰ ਲਵਾਂਗਾ। ਪਲਟਾ ਹਮਰੋ ਨਿਤ ਲੈਣ ਚਹਿ, ਭਾਵ ਕਿ ਤੂੰ ਆਖਿਆ ਸੀ ਕਿ ਮੈਂ ਇਸ ਹਾਰ ਦਾ ਬਦਲਾ ਜਰੂਰ ਲਵਾਂਗਾ। ਸਮਦਾਇ ਸਕੇਲਨ ਛੇਰ ਕਰੋ ਤੁਮ ਸੰਗ ਚਲੋ ਪਿਖ ਲੇ ਹੋ ਲਰੋ। ਰਾਜਾ ਭੀਮ ਚੰਦ ਕਹਿੰਦਾ ਕਿ ਤੂੰ ਆਖਿਆ ਸੀ ਕਿ ਸਾਰੀ ਪੈਦਲ ਸੈਨਾ ਨੂੰ ਮੈਂ ਇਕੱਠੀ ਕਰਾਂਗਾ, ਤੁਸੀਂ ਬਸ ਮੇਰੇ ਨਾਲ ਚੱਲਿਓ ਤੇ ਰਣ ਤੇ ਮੈਂ ਆਪੇ ਹੀ ਜਿੱਤ ਲਵਾਂਗਾ। ਭੀਮ ਚੰਦ ਕਹਿੰਦਾ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੁੰਦਾ ਸੀ। ਕੁਛ ਥੋਰ ਸਹਾਇਕ ਆਪ ਬਣੇ ਤਬ ਜਾਣ ਲਿਜੈ ਸਭ ਸਿੰਘ ਹਨੇ। ਤੂੰ ਕਹਿੰਦਾ ਸੀ ਕਿ ਤੁਹਾਡੀ ਤੇ ਸੈਨਾ ਦੀ ਥੋੜੀ ਹੀ ਸਾਨੂੰ ਮਦਦ ਦੀ ਲੋੜ ਪਵੇਗੀ, ਵੇਖਿਓ ਕਿ ਮੈਂ ਆਪਣੇ ਸਾਥੀਆਂ ਦੇ ਨਾਲ ਗੁਰੂ ਦੀ ਸੈਨਾ ਨੂੰ ਜਿੱਤ ਲਵਾਂਗਾ। ਤੇ ਰਾਜਾ ਭੀਮ ਚੰਦ ਕਹਿੰਦਾ ਹੁਣ ਦੇਖਦਾ ਕੀ ਹੈ, ਅਸੀਂ ਵੀ ਤੇਰੇ ਮਦਦਗਾਰ ਹਾਂ, ਤੇਰੀ ਸਾਰੀ ਦੀ ਸੈਰੀ ਪੈਦਲ ਸੈਨਾ ਵੀ ਇਕੱਤਰ ਹੈ ਤੇ ਤੂੰ ਹੁਣ ਢਿੱਲ ਕਿਉਂ ਲਾ ਰਹੇ। ਸਭ ਸ਼ੇਰ ਭਿਆਲਨ ਹੋਏ ਚਲੀ ਠਹਿਰਾ ਤੁਝ ਤੇ ਲਰ ਭਾਂਤ ਭਲੀ। ਕਹਿੰਦਾ ਕਿ ਤੇਰੇ ਸਾਰੇ ਦੇ ਸਾਰੇ ਜਿਹੜੇ ਪੈਦਲ ਸੈਨਿਕ ਨੇ ਉਹ ਦੌੜਦੇ ਜਾ ਰਹੇ ਨੇ, ਕੋਈ ਠਹਿਰਦਾ ਨਹੀਂ ਹੈ ਚੰਗੇ ਤਰੀਕੇ ਦੇ ਨਾਲ। ਕਹਿ ਲੂਰ ਪਤੀ ਬਚ ਸ਼੍ਰੋਣ ਸੁਨੇ ਚਪ ਗੁਜਰ ਕ੍ਰੋਧਤ ਹੋਏ ਕਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਹਿਲੂਰ ਰਿਆਸਤ ਦੇ ਮਾਲਕ ਭਾਵ ਕੇ ਰਾਜੇ ਭੀਮ ਚੰਦ ਦੀ ਜਦੋਂ ਇਸ ਤਰ੍ਹਾਂ ਦੀ ਗੱਲ ਸੁਣੀ ਜਮਤੁੱਲੇ ਭਾਉ ਨੇ ਉਸ ਵੇਲੇ ਫਿਰ ਸਾਰੇ ਦੇ ਸਾਰੇ ਗੁੱਜਰ ਸਮੇਤ ਜਮਤੁੱਲੇ ਭਾਉ ਦੇ ਬੜੇ ਖਿਜੇ ਨੇ। ਸਾਵਧਾਨ ਬਣਿਓ ਤਨ ਬਾਣ ਗਹੇ ਵਿਚ ਪੈਦਲ ਜਾਏ ਸ਼ਿਤਾਬ ਲਹੇ। ਉਸੇ ਵੇਲੇ ਜਮਤੁੱਲਾ ਭਾਉ ਸਾਵਧਾਨ ਹੋਇਆ ਹੈ, ਧਨੁਸ਼ ਤੇ ਬਾਣ ਨੂੰ ਸਾਂਭਿਆ ਹੈ, ਪੈਦਲ ਸੈਨਾ ਦਾ ਮੋਹਰੀ ਹੋ ਗਿਆ। ਲਲਕਾਰ ਬਕਾਰ ਬਹੋਰਤ ਪਾ ਸਰ ਜੋਰਤ ਐਂਚਤ ਛੋਰਤ ਪਾ। ਭਾਵ ਕੇ ਜਿਹੜੇ ਦੌੜ ਰਹੇ ਸਨ ਉਹਨਾਂ ਨੂੰ ਲਲਕਾਰ ਕੇ ਵੰਗਾਰ ਕੇ ਉਸਨੇ ਮੋੜਨ ਦਾ ਯਤਨ ਕੀਤਾ ਹੈ ਤੇ ਫਿਰ ਧਨੁਸ਼ ਦੇ ਨਾਲ ਬਹੁਤੇ ਸਾਰੇ ਤੀਰ ਚਲਾਏ ਗੁਰੂ ਦੀ ਸੈਨਾ ਦੇ ਉੱਤੇ। ਉਤਰਾਜਨ ਘੇਰ ਤੁਰੰਗ ਦਲ ਅਗਵਾਰ ਬਦੇ ਕਰ ਦੀਹ ਦਲੰ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਰਾਜਿਆਂ ਦਾ ਜਿਹੜਾ ਘੋੜਿਆਂ ਵਾਲਾ ਦਲ ਸੀ ਉਹ ਵੀ ਬਹੁਤ ਜ਼ਿਆਦਾ ਅੱਗੇ ਵਧਿਆ। ਮੁਖ ਮਾਰ ਹੈ ਮਾਰ ਪੁਕਾਰਤ ਹੈ ਗੁਲਕਾਨ ਖਤੰਗ ਪ੍ਰਹਾਰਤ ਹੈ। ਮੁਖੋਂ ਭਾਵ ਕੇ ਮੂੰਹੋਂ ਮਾਰ ਲੋ ਕਰਨ ਦੀਆਂ ਆਵਾਜ਼ਾਂ ਕੱਢਦੇ ਨੇ। ਗੁਲਕਾਨ ਖਤੰਗ ਪ੍ਰਹਾਰਤ ਹੈ, ਭਾਵ ਕੇ ਬਹੁਤੀਆਂ ਸਾਰੀਆਂ ਗੋਲੀਆਂ ਵਰਾਈਆਂ ਜਾ ਰਹੀਆਂ ਨੇ, ਇਸ ਤੋਂ ਇਲਾਵਾ ਬਹੁਤੇ ਜ਼ਿਆਦਾ ਤਿੱਖੇ ਤੀਰਾਂ ਦੀ ਬੌਛਾੜ ਕੀਤੀ ਜਾ ਰਹੀ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਇਸ ਯੁੱਧ ਦੇ ਹਾਲ ਨੂੰ ਬਿਆਨ ਕਰਦੇ ਨੇ।
ਪੈਰ ਉਖੜੇ ਆਣ ਕੇ ਵੈਰੀਆਂ ਦੇ ਡਿੱਗੇ ਸੈਂਕੜੇ ਦੇ ਪ੍ਰਾਣ ਪਾਈ ਛੱਡ ਹੌਸਲੇ ਪਿਛਾਂ ਨੂੰ ਨੱਠ ਚੱਲੇ ਸਿੰਘਾਂ ਸਾਹਮਣੇ ਮੱਥੇ ਨਾ ਡਾਣ ਪਾਈ। ਬੋਲੀ ਮਾਰ ਜਮਤੁੱਲੇ ਨੂੰ ਰਾਜੇ ਨੇ ਸਿੰਘ ਪਏ ਨੁਕਸਾਨ ਪਹੁੰਚਾਣ ਪਾਈ। ਤੇਰੇ ਹੁੰਦਿਆਂ ਹਾਰ ਦੀ ਫੌਜ ਦਿਸੇ ਤੈਨੂੰ ਦੇਵੇਗਾ ਸ਼ਰਮ ਜਹਾਨ ਪਾਈ। ਭੂਏ ਹੋਇਆ ਗੁੱਜਰ ਅੱਗੇ ਵਧੇ ਆਇਆ ਹੱਥੋਂ ਹੱਥੀ ਪਿਆ ਕਮਸਾਨ ਪਾਈ। ਮੁੜ ਰਾਜੇ ਵੀ ਵਧੇ ਕਰਤਾਰ ਸਿੰਘਾ ਸਰਫਾ ਮੌਤ ਦਾ ਰਿਹਾ ਨਾ ਜਾਣ ਪਾਈ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਤਾੜਿਆ ਉਸ ਵੇਲੇ ਰਾਜੇ ਭੀਮ ਚੰਦ ਨੇ ਜਮਤੁੱਲੇ ਭਾਉ ਨੂੰ ਤੇ ਫਿਰ ਭੂਏ ਹੋਇਆ ਗੁੱਜਰ ਅੱਗੇ ਵਧਿਆ ਹੈ, ਨਾਲ ਦੀ ਨਾਲ ਪਹਾੜੀ ਰਾਜਿਆਂ ਦੀ ਸੈਨਾ ਵੀ ਅੱਗੇ ਵਧੀ।
ਵੱਡ ਹੇਲ ਕਰਿਓ ਕੁਛ ਸਿੰਘ ਹਟੇ ਕਰਵਾਰ ਨਿਕਾਰਤ ਕਾਟ ਸਟੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਜਮਤੁੱਲੇ ਨੇ ਵੱਡਾ ਹੱਲਾ ਕੀਤਾ ਬਹੁਤੇ ਸਾਰੇ ਸਿੰਘਾਂ ਨੂੰ ਤਲਵਾਰਾਂ ਦੇ ਨਾਲ ਉਸ ਵੇਲੇ ਕੱਟ ਦਿੱਤਾ ਗਿਆ। ਗੁਰ ਨੰਦ ਬਿਲੋਕਤ ਕੋਪ ਪਾਇਓ ਤਨ ਐਂਚ ਤੀਰਨ ਛੋਰ ਦਇਓ। ਉਸ ਵੇਲੇ ਜਿਹੜੇ ਸੀ ਸਾਹਿਬਜ਼ਾਦਾ ਅਜੀਤ ਸਿੰਘ ਉਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਰੋਹ ਵਧਿਆ ਹੈ। ਉਹਨਾਂ ਨੇ ਫਿਰ ਆਪਣੇ ਤਿੱਖਿਆਂ ਤੀਰਾਂ ਦੀ ਵਰਖਾ ਕੀਤੀ ਵੈਰੀਆਂ ਦੇ ਉੱਤੇ। ਚਲ ਸ਼ੂਕ ਪਰੇ ਰਿਪ ਬ੍ਰਿੰਦਨ ਮੈਂ ਬਡ ਵੀਰ ਤੁਰੰਗ ਨਿਕੰਦਨ ਮੈਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਮੂਹ ਵੈਰੀਆਂ ਵਿੱਚ ਵੱਡੇ ਸੂਰਮੇ ਤੇ ਘੋੜਿਆਂ ਨੂੰ ਨਾਸ ਕਰਨ ਦੇ ਲਈ ਸਾਹਿਬਜ਼ਾਦੇ ਦੇ ਤੀਰ ਛੂਕਦੇ ਹੋਏ ਜਾਂਦੇ ਨੇ। ਜਹਾਂ ਲਾਗਤ ਭਾਰ ਪਰੇ ਤਨ ਤੇ ਜਲ ਜਾਚਤ ਹੈ ਨਾ ਉਬੇ ਰਣ ਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਹਿਬਜ਼ਾਦੇ ਦੇ ਚਲਾਏ ਹੋਏ ਤੀਰ ਜਿਹਦੇ ਵੀ ਸਰੀਰ ਨੂੰ ਲੱਗ ਜਾਂਦੇ ਨੇ ਸਰੀਰ ਤੋਂ ਪਾਰ ਨਿਕਲ ਜਾਂਦੇ ਨੇ। ਜਲ ਜਾਚਤ ਹੈ ਨਾ ਉਬੇ ਰਣ ਤੇ, ਭਾਵ ਕੇ ਜਿਹਨੂੰ ਵੀ ਤੀਰ ਲੱਗਦਾ ਹੈ ਉਹ ਛੇਤੀ ਦੇ ਨਾਲ ਹੀ ਮਰ ਜਾਂਦਾ ਹੈ, ਭਾਵ ਕੇ ਪਾਣੀ ਵੀ ਮੰਗਣ ਦੀ ਫੁਰਸਤ ਨਹੀਂ ਮਿਲਦੀ। ਬਹੁਤ ਅੰਦਰ ਧੁੰਦ ਮਚਾਏ ਦਈ ਨਵ ਧੂਲ ਉਡੀਕ ਸਾਰ ਪਈ। ਭਾਵ ਕੇ ਬਹੁਤ ਅੰਧਾ ਧੁੰਦ ਮਚਾ ਦਿੱਤੀ ਹੈ। ਸਾਹਿਬਜ਼ਾਦੇ ਅਜੀਤ ਸਿੰਘ ਦੇ ਚਲਾਏ ਹੋਏ ਤੀਰਾਂ ਨੇ ਨਵ ਧੂਲ ਉਡੀਕ ਬਾਰ ਪਈ, ਭਾਵ ਕੇ ਘੋੜਿਆਂ ਦੇ ਪੈੜਾਂ ਦੇ ਨਾਲ ਬਹੁਤੀ ਸਾਰੀ ਧੂੜ ਉੱਡੀ ਹੈ ਇੱਕੋ ਵਾਰੀ। ਰਣ ਖੇਤ ਭਯੰਕਰ ਭੂਰ ਪਇਓ ਬਹੁਤ ਦੇਰ ਲੱਗੀ ਨਹੀਂ ਲੋਥ ਛਯੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਣ ਭੂਮੀ ਬਹੁਤ ਹੀ ਜ਼ਿਆਦਾ ਭਿਆਨਕ ਹੋ ਗਈ ਹੈ, ਬੜੀ ਡਰਾਉਣੀ ਹੋ ਗਈ ਹੈ, ਕਿਉਂਕਿ ਬਹੁਤ ਦੇਰ ਲੱਗੀ ਨਹੀਂ ਲੋਥ ਛਯੋ, ਭਾਵ ਕੇ ਬਹੁਤੀ ਦੇਰੀ ਨਹੀਂ ਲੱਗੀ, ਥੋੜੀ ਹੀ ਦੇਰੀ ਦੇ ਵਿੱਚ ਲੋਥਾਂ ਦੇ ਨਾਲ ਸਾਰੀ ਰਣ ਭੂਮੀ ਟੱਕੀ ਗਈ। ਗੁਰ ਗੋਬਿੰਦ ਸਿੰਘ ਜੀ ਉਹ ਤੰਗ ਜੋ ਸਥੰਡਲ ਥਿਰੇ ਤਾਹਾਂ ਬਿਲੋਕ ਤੇ ਜੁਟੇ ਬਿਲੰਦ ਦਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੀ ਤਰਫ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਬਹੁਤ ਉੱਚੇ ਟਿੱਬੇ ਦੇ ਉੱਤੇ ਖਲੋਤੇ ਹੋਏ ਨੇ। ਥਿਰੇ ਤਾਹਾਂ ਬਿਲੋਕ ਤੇ ਜੁਟੇ ਦੈ ਬਿਲੰਦ ਦਲੰ, ਭਾਵ ਕਿ ਉੱਥੇ ਹੀ ਖੜੇ ਹੋ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਯੁੱਧ ਦੇ ਕੌਤਕ ਨੂੰ ਦੇਖ ਰਹੇ ਨੇ ਕਿ ਦੋਵਾਂ ਪਾਸਿਆਂ ਦੇ ਸੂਰਮੇ ਡਟੇ ਹੋਏ ਨੇ ਇੱਕ ਦੂਜੇ ਦੇ ਨਾਲ। ਤੁਫੰਗ ਤੇ ਖਤੰਗ ਤੇ ਕਿਰਪਾਨ ਪੇਰ ਮਾਰਹੀ ਮਚਿਓ ਕਮੰਡ ਦੀਰਗ ਪੁਕਾਰ ਦੈ ਪੁਕਾਰਹੀ, ਭਾਵ ਕੇ ਬੰਦੂਕਾਂ ਦੇ ਨਾਲ ਤੀਰਾਂ ਦੇ ਨਾਲ ਤੇ ਕਿਰਪਾਨਾਂ ਦੇ ਨਾਲ ਪੇੜ ਮਚਿਆ ਹੋਇਆ, ਬੜਾ ਦੀਰਗ ਕਮੰਡ ਦੇ ਨਾਲ ਸੂਰਮੇ ਪੁਕਾਰ ਪੁਕਾਰ ਕੇ ਯੁੱਧ ਲੜ ਰਹੇ ਨੇ। ਚਲੈ ਪ੍ਰਹਾਰ ਮਾਰ ਬੇ ਸੁਬੇਗ ਸ਼ੂਕ ਗੋਰੀਆਂ ਮਨਿੰਦ ਮੇਗ ਬੂੰਦ ਹੀ ਕੀ ਬੂੰਦ ਕਡਰ ਛੋਰੀਆਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਲੈ ਪ੍ਰਹਾਰ ਮਾਰਵੇ, ਭਾਵ ਕੇ ਮਾਰ ਸੁੱਟਣ ਵਾਲੇ ਵਾਰ ਹੋ ਰਹੇ ਹਨ ਇੱਕ ਦੂਜੇ ਦੇ ਉੱਤੇ, ਬੜੇ ਤਿੱਖੇ ਵੇਗ ਦੇ ਨਾਲ ਗੋਲੀਆਂ ਚੱਲ ਰਹੀਆਂ ਨੇ। ਮਨਿੰਦ ਮੇਗ ਬੂੰਦ ਹੀ ਬੰਦੂਕ ਡਾਰ ਛੋਰੀਆਂ, ਭਾਵ ਕੇ ਜਿਸ ਤਰ੍ਹਾਂ ਮੇਗ ਦੇ ਵਿੱਚੋਂ ਬੱਦਲ ਦੇ ਵਿੱਚੋਂ ਕਣੀਆਂ ਵਰਦੀਆਂ ਨੇ, ਇਸ ਤਰ੍ਹਾਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਵਰ ਰਹੀਆਂ ਨੇ। ਤੜਾਕ ਤੇ ਸੜਾਕ ਹੈ ਪੜਾਕ ਭੂਮ ਗੇਰ ਤੇ ਬਰੂਦ ਫੇਰ ਡਾਲ ਤੇ ਸੋ ਦੂਰ ਦੂਰ ਪ੍ਰੇਰ ਤੇ। ਤੜਾਕ ਤੜਾਕ ਤੇ ਸੜਾਕ ਸੜਾਕ ਦੀ ਆਵਾਜ਼ ਆ ਰਹੀ ਹੈ, ਗੋਲੀ ਦੇ ਨਿਕਲਣ ਦੀ ਆਵਾਜ਼ ਆਉਂਦੀ ਹੈ ਤੜਾਕ, ਉਸੇ ਦੇ ਛੂ ਛੂ ਕਰਦੇ ਜਾਣ ਦੀ ਆਵਾਜ਼ ਆਉਂਦੀ ਹੈ ਤੀਰਾਂ ਦੀ, ਤੇ ਪਟਾਕ ਪਟਾਕ ਆਵਾਜ਼ ਆਉਂਦੀ ਹੈ ਜਦੋਂ ਧਰਤੀ ਦੇ ਸੂਰਮੇ ਡਿੱਗਦੇ ਨੇ। ਇਸੇ ਤਰ੍ਹਾਂ ਉਸ ਵੇਲੇ ਬਹੁਤੇ ਸਾਰੇ ਸਿੰਘਾਂ ਦਾ ਖਾਤਮਾ ਹੋਇਆ। ਮਨੋ ਚਲਾਏ ਜੇਲ ਤੇ ਬਿਹਾਲੇ ਪੇਲ ਤੇ ਪਲਾਏ ਇੱਕ ਗੇਲ ਤੇ ਸ਼ਿਤਾਬ ਪਾਏ ਮੇਲ ਤੇ। ਪਰ ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਬਹੁਤੇ ਜ਼ਿਆਦਾ ਸਿੰਘ ਮਰ ਵੀ ਰਹੇ ਨੇ ਪਰ ਬਹੁਤੇ ਡਟੇ ਵੀ ਹੋਏ ਨੇ। ਭਏ ਕਨੇ ਪ੍ਰਹਾਰੇ ਮਚਾਏ ਧੂਮ ਧੂਮ ਕੋ ਹੁਤੋ ਸੋ ਥੋਰ ਖਾਲਸਾ ਨਾ ਛੋਰ ਜੰਗ ਭੂਮ ਕੋ, ਭਾਵ ਕੇ ਬਹੁਤੇ ਜ਼ਿਆਦਾ ਉਸ ਵੇਲੇ ਪ੍ਰਹਾਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਬਹੁਤੇ ਖਾਲਸੇ ਮਾਰੇ ਗਏ ਨੇ, ਪਰ ਹੁਤੋ ਥੋਰ ਖਾਲਸਾ ਨਾ ਛੋਰ ਜੰਗ ਭੂਮ ਕੋ, ਭਾਵੇਂ ਕੇ ਖਾਲਸਾ ਥੋੜਾ ਸੀ ਸਤਿਗੁਰਾਂ ਦੇ ਸਿੰਘਾਂ ਦੀ ਫੌਜ ਥੋੜੀ ਸੀ, ਤਾਂ ਵੀ ਕਵੀ ਜੀ ਲਿਖਦੇ ਨੇ ਕਿ ਰਣ ਭੂਮੀ ਨੂੰ ਛੱਡ ਕੇ ਉਹ ਦੌੜੇ ਨੇ ਮਰਦੇ ਜਾ ਰਹੇ ਨੇ। रसाए श्री गोबिंद सिंह चाप आप लेनियो निहार छत्र सैन को खतंग बीच दिनियो।
जदों सतगुरु गोबिंद सिंह सच्चे पातशाह जी ने तकिया के सिंह बहुते ज्यादा मरदे जा रहे ने, वैरी अगे वधदे आ रहे ने, उस वेले सतगुरु गोबिंद सिंह सच्चे पातशाह जी ने गुस्से नूं धारण कीता, अपने धनुष नूं सांभिया ते फिर वैरियां दी सेना दे उत्ते सतगुरु सच्चे पातशाह जी ने तीरां दी बौछार कीती।
ਸ਼ੁਭੇਗ ਸਿੰਘ ਜੰਬਰੀ ਸਵੇਗ ਕ੍ਰੋਧ ਪਾਇਓ ਕਿਰਪਾਲ ਸਿੰਘ ਵੀਰੇ ਅੰਬਰੀਕ ਸਿੰਘ ਤਾਇਓ।
ਹੁਣ ਕਵੀ ਸੰਤੋਖ ਸਿੰਘ ਜੀ ਉਹਨਾਂ ਸਿੰਘਾਂ ਦਾ ਨਾਮ ਬਿਆਨ ਕਰ ਰਹੇ ਨੇ ਜਿਹੜੇ ਕਿ ਮੁੱਖ ਰੂਪ ਦੇ ਵਿੱਚ ਉਸ ਵੇਲੇ ਮੈਦਾਨੇ ਜੰਗ ਦੇ ਵਿੱਚ ਡਟੇ ਹੋਏ ਨੇ। ਕਵੀ ਜੀ ਲਿਖਦੇ ਨੇ ਸ਼ੁਭੇਗ ਸਿੰਘ ਜੰਬਰੀ ਸਵੇਗ ਕ੍ਰੋਧ ਪਾਇਓ। ਸ਼ੁਭੇਗ ਸਿੰਘ ਸਤਿਗੁਰਾਂ ਦਾ ਸੂਰਮਾ ਹੈ ਜਿਹੜਾ ਕਿ ਜੰਬਰ ਪਿੰਡ ਦਾ ਰਹਿਣ ਵਾਲਾ ਹੈ। ਉਹਨੇ ਬਹੁਤ ਜ਼ਿਆਦਾ ਕ੍ਰੋਧ ਨੂੰ ਧਾਰਨ ਕੀਤਾ, ਅੱਗੇ ਵਧਿਆ। ਕਿਰਪਾਲ ਸਿੰਘ ਵੀਰ ਅਮਰੀਕ ਸਿੰਘ ਤਾਇਓ। ਇਸ ਤੋਂ ਇਲਾਵਾ ਕਿਰਪਾਲ ਸਿੰਘ ਸੂਰਮਾ ਤੇ ਅਮਰੀਕ ਸਿੰਘ ਸੂਰਮਾ ਇਹ ਵੀ ਅੱਗੇ ਵਧੇ।
ਬਚਿੱਤਰ ਸਿੰਘ ਸੂਰਮਾ ਆਨੰਦ ਸਿੰਘ ਕੋਪਿਓ ਗੁਲਾਲ ਸਿੰਘ ਦਿਆਲ ਸਿੰਘ ਜੰਗ ਪਾਏ ਰੋਪਿਓ।
ਬਚਿੱਤਰ ਸਿੰਘ ਸੂਰਮਾ ਆਨੰਦ ਸਿੰਘ ਇਸ ਤੋਂ ਇਲਾਵਾ ਗੋਪਾਲ ਸਿੰਘ ਤੇ ਦਿਆਲ ਸਿੰਘ ਇਹ ਚਾਰੇ ਦੇ ਚਾਰੇ ਬੜੇ ਜੰਮ ਕੇ ਲੜ ਰਹੇ ਨੇ।
ਹਮੀਰ ਸਿੰਘ ਮਾਨ ਸਿੰਘ ਟੇਕ ਸਿੰਘ ਦੌਰ ਕੈ ਦੀਵਾਨ ਸਿੰਘ ਸ਼ੋਭ ਸਿੰਘ ਕੌਲ ਸਿੰਘ ਰੌਰ ਕੈ।
ਹਮੀਰ ਸਿੰਘ ਮਾਨ ਸਿੰਘ ਇਹ ਦੌੜ ਦੌੜ ਕੇ ਅੱਗੇ ਵੱਧ ਕੇ ਲੜ ਰਹੇ ਨੇ। ਦੀਵਾਨ ਸਿੰਘ ਸ਼ੋਭ ਸਿੰਘ ਔਰ ਕੌਲ ਸਿੰਘ ਇਹ ਵੀ ਬੜੇ ਬਾਂਕੇ ਸੂਰਮੇ ਨੇ ਜਿਹੜੇ ਅੱਗੇ ਵੱਧ ਵੱਧ ਕੇ ਤਲਵਾਰਾਂ ਦਾ ਵਾਰ ਕਰ ਰਹੇ ਨੇ।
ਹਜ਼ਾਰਾ ਸਿੰਘ ਚੇਤ ਸਿੰਘ ਸੰਤ ਸਿੰਘ ਸੂਰਮਾ ਸੁਜਾਨ ਸਿੰਘ ਕਾਨ ਸਿੰਘ ਦਾਨ ਸਿੰਘ ਰੂਰਮਾ।
ਹਜ਼ਾਰ ਸਿੰਘ ਚੇਤ ਸਿੰਘ ਸੰਤ ਸਿੰਘ ਸੁਜਾਨ ਸਿੰਘ ਤੇ ਕਾਨ ਸਿੰਘ ਤੇ ਦਾਨ ਸਿੰਘ ਇਹ ਵੀ ਉਸੇ ਹੀ ਰਣ ਭੂਮੀ ਦੇ ਵਿੱਚ ਜੂਝ ਰਹੇ ਨੇ।
ਉਦੈ ਸਿੰਘ ਬੀਰੰ ਫਤਿਹ ਸਿੰਘ ਤੀਰ ਦਇਆ ਸਿੰਘ ਸੰਗੀ ਭੁਜੰਗ ਨਿਸੰਗੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਦੈ ਸਿੰਘ ਫਤਿਹ ਸਿੰਘ ਦਇਆ ਸਿੰਘ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਸੂਰਮੇ ਨੇ ਉਹ ਵੀ ਇਸੇ ਹੀ ਰਣ ਭੂਮੀ ਦੇ ਵਿੱਚ ਨਿਡਰਤਾ ਦੇ ਨਾਲ ਵੈਰੀਆਂ ਦੇ ਨਾਲ ਸਾਹਮਣਾ ਕਰ ਰਹੇ ਨੇ।
ਗਿਨੈ ਨਾਮ ਕੇਤੇ ਗੁਰੂ ਪਾਸ ਜੇਤੇ ਮਜੈ ਲੰਬੇ ਸਾਲੇ ਪਯੋ ਰੋ ਵਾਲੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿੰਨੇ ਕੁ ਸਿੰਘਾਂ ਦਾ ਨਾਮ ਮੈਂ ਲਿਖ ਕੇ ਬਿਆਨ ਕਰਾਂ ਜਿਹੜੇ ਕਿ ਗੁਰੂ ਦੇ ਨਾਲ ਹੋ ਕੇ ਜੰਗ ਲੜ ਰਹੇ ਨੇ। ਪਰ ਕਵੀ ਜੀ ਲਿਖਦੇ ਨੇ ਕਿ ਵਿਸ਼ੇਸ਼ ਰੂਪ ਦੇ ਵਿੱਚ ਮੈਂ ਆਖਾਂਗਾ
ਮਜੈ ਲੰਬੇ ਸਾਲੇ ਪਏ ਰੋਹ ਵਾਲੇ
ਕਿ ਜਿਹੜੇ ਮਾਝੇ ਦੇ ਇਲਾਕੇ ਦੇ ਮਜੈਲ ਨੇ ਉਹ ਬਹੁਤੇ ਹੀ ਜ਼ਿਆਦਾ ਇਸ ਰਣ ਭੂਮੀ ਦੇ ਵਿੱਚ ਰੋਹ ਦੇ ਵਿੱਚ ਆਏ ਹੋਏ ਨੇ।
ਕਰੇ ਆਣ ਹੱਲੇ ਉਥਲੇ ਪੁਥਲੇ ਕਿਤੇ ਕਾਵ ਚੱਲੇ ਨਹੀਂ ਪਾਵ ਹੱਲੇ।
ਹੱਲੇ ਵੀ ਕੀਤੇ ਨੇ ਔਰ ਇਸ ਤੋਂ ਇਲਾਵਾ ਵੈਰੀਆਂ ਦੇ ਹੱਲਿਆਂ ਨੂੰ ਸਹਾਰਿਆ ਵੀ ਹੈ। ਕਵੀ ਜੀ ਲਿਖਦੇ ਨੇ ਕਿ ਜ਼ਖਮਾਂ ਨੂੰ ਸਹਾਰਿਆ ਵੀ ਹੈ, ਜ਼ਖਮ ਲਾਏ ਵੀ ਨੇ, ਪਰ ਕਵੀ ਜੀ ਲਿਖਦੇ ਨੇ ਕਿ ਸਿੰਘਾਂ ਦੇ ਪੈਰ ਪਿਛਾਂ ਨਹੀਂ ਹਟੇ।
ਕਿਰਪਾ ਨੈ ਨਿਕਾਰ ਕਰੂਰ ਕਰਾਰੇ ਕਟਾਰ ਪ੍ਰਹਾਰ ਦਏ ਪੇਟ ਪਾਰੇ।
ਕਈਆਂ ਨੇ ਕਿਰਪਾਨਾਂ ਦੇ ਨਾਲ ਯੁੱਧ ਕੀਤਾ ਹੈ, ਕਈਆਂ ਨੇ ਉਸ ਵੇਲੇ ਕਟਾਰਾਂ ਦੀ ਵਰਤੋਂ ਕੀਤੀ ਹੈ ਜਿਹੜੇ ਕਿ ਬਹੁਤਾ ਹੀ ਜ਼ਿਆਦਾ ਲਾਗੇ ਹੋਏ ਨੇ। ਕਟਾਰਾਂ ਹੀ ਦੂਸਰੇ ਵੈਰੀ ਦੇ ਪੇਟਾਂ ਦੇ ਵਿੱਚ ਤਸਾ ਦਿੱਤੀਆਂ, ਕਿਉਂਕਿ ਕਟਾਰ ਦਾ ਵਾਰ ਲਾਗੋਂ ਹੋ ਸਕਦਾ ਹੈ, ਦੂਰੋਂ ਨਹੀਂ ਹੋ ਸਕਦਾ। ਕਵੀ ਜੀ ਲਿਖਦੇ ਨੇ ਕਿ ਕਈ ਤਲਵਾਰਾਂ ਦੇ ਨਾਲ ਲੜੇ ਨੇ ਤੇ ਕਈਆਂ ਨੇ ਕਟਾਰਾਂ ਤਸਾ ਦਿੱਤੀਆਂ ਨੇ ਵੈਰੀਆਂ ਦੇ ਢਿੱਡਾਂ ਦੇ ਵਿੱਚ ਪੇਟਾਂ ਦੇ ਵਿੱਚ।
ਇਸ ਬਿਦ ਪਾਇਓ ਪ੍ਰਚੰਡ ਰਣ ਮਿਲੀ ਬਾਹਨੀ ਦੋਏ ਸ਼ੋਣਤ ਬਿਥਰਿਓ ਤਰਨ ਬਹੁ ਲੋਥ ਪੋਥ ਨਾ ਹੋਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬੜਾ ਭਿਆਨਕ ਤੇ ਪ੍ਰਚੰਡ ਰਣ ਹੋ ਰਿਹਾ ਦੋਵਾਂ ਹੀ ਸੈਨਾਵਾਂ ਦੇ ਵਿੱਚ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੋਥਾਂ ਦੇ ਬਹੁਤ ਵੱਡੇ ਢੇਰ ਲੱਗੇ ਨੇ, ਇਸ ਤੋਂ ਇਲਾਵਾ ਚਾਰੇ ਪਾਸੇ ਬਹੁਤਾ ਹੀ ਜ਼ਿਆਦਾ ਖੂਨ ਡੁੱਲਿਆ ਹੋਇਆ ਦਿਖਾਈ ਦਿੰਦਾ ਹੈ। ਇਸ ਤਰੀਕੇ ਦੇ ਨਾਲ ਭਿਆਨਕ ਯੁੱਧ ਲਗਾਤਾਰ ਜਾਰੀ ਹੈ। ਸੋ ਸਤਸੰਗ ਜੀ ਇਸ ਜਗ੍ਹਾ ਦੇ ਉੱਤੇ
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ, ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਇਸ ਕਰਕੇ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੂਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਇਆ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ, ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰਿਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।